ਜਿਸਨੂੰ ਕਰਮ ਪ੍ਰਾਪਤ ਹੋਵੇ ਸੋ ਜਲ ਨਿਰਮਲ ਪੀਵੇ। ਸਿਮਰ 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 ਸੁਖ ਪਾਵੋ, ਸਾਸ ਸਾਸ ਸਮਾ ਲੈ। ਇਹ ਲੋਕ ਪਰਲੋਕ ਸੰਗ ਸਹਾਈ, ਇਹ ਲੋਕ ਪਰਲੋਕ ਸੰਗ ਸਹਾਈ, ਬਟ ਨਾ ਆਵੇ ਰਖਵਾਲੀ। ਜਪ ਮਨ ਸਤਨਾਮ ਸਦਾ ਸਤਨਾਮ, ਅਲਤ ਪਲਤ ਮੁਖ ਉੱਜਲ ਹੋਈ ਹੈ, ਇਕ ਧਿਆਈਏ ਆਰ ਪੁਰਖ ਨਿਰੰਜਨ। ਇੱਕ ਦੋ ਜੀਵੈ ਲੱਖ ਹੋਏ, ਲੱਖ ਹੋਏ ਲੱਖ ਬੀਸ, ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼। ਇਤਰਾਏ ਪਤ ਪੌੜੀਆ ਚੜ੍ਹੇ ਹੋਏ ਪੀਸ, ਸੁਣ ਗੱਲਾਂ ਆਕਾਸ਼ ਦੀ ਕੀਤਾ ਆਈ ਰੀਸ, ਨਾਨਕ ਨਗਰੀ ਨਦਰੀ ਪਾਈਏ ਕੂੜੀ ਕੂੜਾ ਠੀਸ। ਇਹ ਜਪਜੀ ਸਾਹਿਬ ਦੀ ਗੁਰੂ ਨਾਨਕ ਸਾਹਿਬ ਦੀ ਜਾਰੀ ਹੋਈ ਬਾਣੀ। ਇੱਕ ਜਗ੍ਹਾ ਹੋਰ ਉਪਦੇਸ਼ ਕਰਦੇ ਹਨ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸੁਖਮਨੀ ਸਾਹਿਬ ਦੇ ਵਿੱਚ ਤਿੰਨ ਅਸ਼ਟਪਦੀਆਂ ਜੋ ਹਨ ਉਹ ਸਿਮਰਨ ਦੇ ਮੁਤਲਕ ਉਚਾਰੀਆਂ ਹਨ। ਕੋਈ ਵੀ ਐਸਾ ਸੁੱਖ ਨਹੀਂ ਹੈ ਜਾਂ ਸਿਮਰਨ ਦੇ ਨਾਲ ਪ੍ਰਾਪਤ ਨਹੀਂ ਹੁੰਦਾ, ਔਰ ਕੋਈ ਵੀ ਐਸਾ ਦੁੱਖ ਨਹੀਂ ਹੈ ਜਿਹੜਾ ਸਿਮਰਨ ਦੇ ਨਾਲ ਨਹੀਂ ਘਟਦਾ। ਉਸ ਦੇ ਵਿੱਚ ਇੱਕ ਦੁੱਖ ਆਉਂਦੀ ਹੈ, ਸੇ ਸਿਮਰੇ ਜਿਸ ਆਪ ਸਿਮਰਾਏ, ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਕੈ ਲਾਗੋ ਪਾਏ। ਲਾਗੋ ਉਹਦੀ ਮਾਤਰਾ ਹੈ, ਉਹਦੀ ਨਹੀਂ ਹੈ। ਇਸ ਤੁਕ ਦਾ ਬਹੁਤ ਸਾਰੇ ਜੀਵਾਂ ਨੇ ਬਹੁਤ ਹੀ ਮਤ ਪ੍ਰਮ ਔਰ ਗਲਤ ਅਰਥ ਜੋ ਹੈ ਕੱਢਿਆ। ਗੁਰੂ ਸਾਹਿਬ ਆ ਇਸ ਨੂੰ ਵੀ ਸਪਸ਼ਟ ਕਰਨਗੇ। ਜਪ ਕੀ ਹੈ? ਜਪਣਾ ਕਿਸੇ ਚੀਜ਼ ਨੂੰ ਯਾਦ ਕਰਨਾ, ਕਿਸੇ ਵਸਤੂ ਨੂੰ ਵਾਰ ਵਾਰ ਯਾਦ ਕਰਨਾ। ਹੁਣ ਜਿਸ ਵਸਤੂ ਨੂੰ ਅਸੀਂ ਯਾਦ ਕਰਨਾ ਹੈ ਉਸਦਾ ਕੋਈ ਨਾ ਕੋਈ ਨਾਮ ਤਾਂ ਸਾਨੂੰ ਰੱਖਣਾ ਪਏਗਾ। ਇਸ ਕਰਕੇ ਨਾਮ ਦੀ ਕੀਮਤ ਨਹੀਂ ਹੈ, ਵਸਤੂ ਦੀ ਕੀਮਤ ਹੈ ਜਿਸ ਨੂੰ ਜਪਿਆ ਜਾ ਰਿਹਾ ਹੈ। ਅਸੀਂ ਬਾਰਮੁਖੀ ਹੋ ਜਾਂਦੇ ਹਾਂ, ਸ਼ਬਦਾਂ ਵਿੱਚ ਰਹਿ ਜਾਂਦੇ ਹਾਂ। ਇੱਕ ਰੋਟੀ ਹੈ, ਇੱਕ ਪਾਣੀ ਹੈ, ਦੁਨੀਆਂ ਦੇ ਵਿੱਚ ਅਣਗਿਣਿਤ ਸ਼ਬਦ ਅਣਗਿਣਿਤ ਭਾਸ਼ਾ ਨੇ, ਉਸ ਨੂੰ ਅਲੱਗ ਅਲੱਗ ਭਾਸ਼ਾ ਦੇ ਵਿੱਚ ਅਲੱਗ ਅਲੱਗ ਨਾਮਾਂ ਦੇ ਨਾਲ ਯਾਦ ਕੀਤਾ ਜਾਂਦਾ ਹੈ। ਸੋ ਨਾਮ ਦੀ ਕੀਮਤ ਹੈ ਉੱਥੇ ਤੱਕ ਕਿ ਉਹਦੀ ਪਛਾਣ ਹੈ ਉਸ ਵਸਤੂ ਦੀ। ਵਸਤੂ ਕੋਈ ਹੋਰ ਹੈ, ਨਾਮ ਕੁਛ ਹੋਰ ਹੈ। ਸੋ ਉਸ ਨੂੰ ਵਾਰ ਵਾਰ ਚੇਤੇ ਕਰਨਾ, ਰੱਖੇ ਹੋਏ ਨਾਮ ਦੇ ਨਾਲ ਇਸ ਨੂੰ ਜਪ ਕਿਹਾ ਜਾਂਦਾ ਹੈ, ਇਸ ਨੂੰ ਸਿਮਰਨ ਵੀ ਕਹਿੰਦੇ ਹਨ। ਹੁਣ ਇਹ ਜਪ ਦਾ ਜੋ ਸਹੀ ਲਾਭ ਹੈ ਉਹ ਕਿਸ ਨੂੰ ਪ੍ਰਾਪਤ ਹੁੰਦਾ ਹੈ? ਜਪਦੇ ਤਾਂ ਅਸੀਂ ਸਾਰੇ ਹੀ ਹਾਂ। ਧਿਆਨ ਕਰਕੇ ਦੇਖੀਏ, ਜਦ ਦੇ ਅਸੀਂ ਇਸ ਜਗਤ ਵਿੱਚ ਆਏ ਹਾਂ ਉਹ ਸੰਭਾਲੀ ਹੈ। ਅਸੀਂ ਮਨ ਦੇ ਨਾਲ ਲੱਗ ਕਰਕੇ ਇਸ ਸਾਕਤ ਦਾ ਸੰਗ ਕਰਕੇ ਇਸ ਜੀਵਾਤਮਾ ਨੇ ਦਿਨੇ ਰਾਤੀ ਕਿਸੇ ਨਾ ਕਿਸੇ ਵਸਤੂ ਨੂੰ ਜ਼ਰੂਰ ਯਾਦ ਕਰ ਰਹੀ ਹੈ। ਹਰ ਪਲ ਹਰ ਘੜੀ ਇਹ ਸੰਸਾਰ ਦੇ ਜਿਤਨੇ ਵੀ ਸੰਬੰਧ ਹਨ, ਧੀਆਂ ਪੁੱਤਰ ਜ਼ਮੀਨ ਜਾਇਦਾਦ ਹੋਰ ਜਿਤਨੇ ਵੀ ਤਰੀਕੇ ਦੇ ਬ੍ਰਹਿਮੰਡ ਦੇ ਵਿੱਚ ਵਸਤੂਆਂ ਸਾਨੂੰ ਨਜ਼ਰ ਆਉਂਦੀਆਂ ਨੇ, ਦਿਨ ਰਾਤ ਮਨ ਜੋ ਹੈ ਉਹਨਾਂ ਦਾ ਸਿਮਰਨ ਕਰਦਾ ਹੈ। ਉਹ ਜਿਉਂ ਜਿਉਂ ਇਹਨਾਂ ਦਾ ਸਿਮਰਨ ਕਰਦਾ ਹੈ, ਇਹਨਾਂ ਨੂੰ ਯਾਦ ਕਰਦਾ ਹੈ, ਇਹਨਾਂ ਦੀਆਂ ਮੂਰਤੀਆਂ ਸਾਡੇ ਅੰਦਰ ਆ ਕਰਕੇ ਵਸਣ ਲੱਗ ਜਾਂਦੀਆਂ। ਜਿਉਂ ਜਿਉਂ ਇਹ ਅੰਦਰ ਵਸਦੀਆਂ ਨੇ ਜੀਵਾਤਮਾ ਦਾ ਮੋਹ ਇਹਦੇ ਨਾਲ ਪੱਕਾ ਹੁੰਦਾ ਜਾਂਦਾ ਹੈ। ਜਿਉਂ ਜਿਉਂ ਇਹਦੇ ਨਾਲ ਜੁੜਦੀ ਜਾਂਦੀ ਹੈ ਤਿਉਂ ਤਿਉਂ ਉਹ ਆਵਾਗਮਨ ਦੇ ਵਿੱਚ ਭ੍ਰਮਣ ਕਰਨ ਲੱਗ ਜਾਂਦੀ ਹੈ। ਸੋ ਇਹ ਸਿਮਰਨ ਦਾ ਜੋ ਰੂਪ ਹੈ ਮਨ ਦਾ, ਇਹ ਕੁਦਰਤੀ ਹੈ। ਇਸ ਨੇ ਕਦੀ ਵੀ ਵਿਹਲੇ ਨਹੀਂ ਬੈਠਣਾ, ਇਹਦੇ ਅੰਦਰ ਕੋਈ ਨਾ ਕੋਈ ਫੁਰਨੇ ਜੋ ਹਨ ਉੱਠਦੇ ਰਹਿਣੇ ਹਨ। ਰੂਹਾਨੀਅਤ ਦਾ ਕੀ ਮਕਸਦ ਹੈ, ਸਤਸੰਗ ਦਾ ਕੀ ਭਾਵ ਹੈ? ਕਿ ਇਸ ਜੋ ਸਿਮਰਨ, ਇਸ ਜੋ ਜਾਪ ਜੋ ਮਨ ਕਰ ਰਿਹਾ ਹੈ, ਇਸ ਦੀ ਡਾਇਰੈਕਸ਼ਨ ਨੂੰ ਬਦਲ ਦਿੱਤਾ ਜਾਏ। ਸਿਮਰਨ ਤੋਂ ਅਸੀਂ ਇਹਨੂੰ ਰੋਕ ਨਹੀਂ ਸਕਦੇ, ਇਹਨੇ ਹਰ ਪਲ ਕੁਝ ਨਾ ਕੁਝ ਸਿਮਰੀ ਜਾਣਾ ਹੈ, ਔਰ ਉਸਦੀ ਮੂਰਤ ਵੀ ਅੰਦਰ ਧਿਆਨ 'ਚ ਕਰੀ ਜਾਣੀ। ਫਿਰ ਕੀ ਕਰੀਏ, ਇਹਨੂੰ ਕਿਸੇ ਵੀ ਤਰੀਕੇ ਦੇ ਨਾਲ ਪਰਮਾਤਮਾ ਵਾਲੇ ਪਾਸੇ ਮੋੜ ਦਈਏ। ਹੁਣ ਪਰਮਾਤਮਾ ਸੱਚ ਹੈ, ਜਗਤ ਝੂਠ ਹੈ। ਮਨ ਦਾ ਸਿਮਰਨ ਝੂਠਾ ਹੈ, ਕਿਉਂ? ਕਿਉਂਕਿ ਉਹ ਜਗਤ ਦੇ ਵਿੱਚ ਜਗਤ ਦੀਆਂ ਵਸਤੂਆਂ ਦੇ ਨਾਲ ਜੁੜ ਰਿਹਾ ਹੈ। ਅਗਰ ਇਸੀ ਸਿਮਰਨ ਨੂੰ ਪਰਮਾਤਮਾ ਦੇ ਨਾਲ ਜੋੜਤਾ ਜਾਏ, ਉਹਦੇ ਨਾਮ ਨਾਲ ਜੋੜ ਦਿੱਤਾ ਜਾਏ, ਤਾਂ ਇਹੀ ਉਹ ਸਾਡਾ ਜਨਮ ਜੋ ਮਨੁੱਖਾ ਜਨਮ ਬਹੁਤ ਕੀਮਤੀ ਹੈ, 84 ਲੱਖ ਜਾਮੇ ਦੇ ਵੀ ਸਭ ਤੋਂ ਉੱਤਮ ਜਾਮਾ ਹੈ, ਅਤੇ ਸਾਡਾ ਇਹ ਜੋ ਸਿਮਰਨ ਜਾਪ ਹੈ ਇਹ ਸਾਰਥਕ ਹੋ ਸਕਦਾ ਹੈ। ਅੱਜ ਤੋਂ ਪਹਿਲਾਂ ਜਿਤਨੇ ਵੀ ਸਤਸੰਗ ਗੁਰੂ ਸਾਹਿਬਾਂ ਨੇ ਉਪਦੇਸ਼ ਕੀਤੇ ਹਨ, ਉਹਦੇ ਵਿੱਚ ਜੋ ਸਿਮਰਨ ਦਿੱਤਾ ਹੈ, ਗੁਰੂ ਸਾਹਿਬਾਂ ਨੇ ਜਾਪ ਦਿੱਤਾ ਹੈ, ਉਹ ਬਾਹਰੀ ਰੂਪ ਦਾ ਹੈ। ਬਾਹਰੀ ਰੂਪ ਦਾ ਕੀ ਭਾਵ ਹੈ ਕਿ ਪੂਰਨ ਸਤਿਗੁਰੂ ਜਦੋਂ ਵੀ ਆਪਣੇ ਮੁਖਾਰਬਿੰਦ ਜੋ ਕੋਈ ਵੀ ਸ਼ਬਦ ਉਤਪੰਨ ਕਰਦੇ ਹਨ, ਉਹ ਨਾਮ ਹੈ, ਉਹ ਸ਼ਬਦ ਹੈ, ਉਹ ਕੀਰਤਨ ਹੈ, ਉਹ ਅਕਦ ਕਥਾ ਹੈ। ਹੁਣ ਉਸ ਦਾ ਸਿਮਰਨ ਕਿਸ ਤਰੀਕੇ ਨਾਲ ਹੋ ਸਕਦਾ ਹੈ? ਜਿਸ ਤਰੀਕੇ ਦੇ ਨਾਲ ਗੁਰੂ ਸਾਹਿਬਾਂ ਨੇ ਉਪਦੇਸ਼ ਕੀਤਾ ਹੈ, ਜਦੋਂ ਜੀਵਾਤਮਾ ਬਾਹਰ ਅੱਖਾਂ ਖੋਲ੍ਹ ਕਰਕੇ ਚਲਦੇ ਫਿਰਦੇ, ਖਾਂਦੇ ਪੀਂਦੇ, ਆਪਣੇ ਭੁਗਤਾਨ ਕਰਦੇ ਹੋਏ ਨਿਸ਼ਕਾਮਤਾ ਦੇ ਨਾਲ, ਨਿਸ਼ਕਾਮਤਾ ਤਾਂ ਹੀ ਹੋਏਗੀ ਜਦੋਂ ਗੁਰੂ ਦੇ ਉਪਦੇਸ਼ਾਂ ਅਨੁਸਾਰ ਅਸੀਂ ਕਰਮ ਕਰਾਂਗੇ। ਅਤੇ ਉਹਦੇ ਅਨੁਸਾਰ ਜਦੋਂ ਅਸੀਂ ਆਪਣੀ ਜੀਵਾਤਮਾ ਨੂੰ ਪਲ ਪਲ ਗੁਰੂ ਦੇ ਵਿੱਚ ਲੀਨ ਕਰਦੇ ਹਾਂ, ਤਾਂ ਇਹ ਬਾਹਰ ਦਾ ਜਾਪ ਹੈ। ਜਦ ਤੱਕ ਇਹ ਬਾਹਰ ਦਾ ਜਾਪ ਪੂਰਾ ਨਹੀਂ ਹੋਏਗਾ, ਅੰਦਰ ਦੇ ਜਾਪ ਦੇ ਵਿੱਚ ਕਦੇ ਵੀ ਅਸੀਂ ਲਾਭ ਪ੍ਰਾਪਤ ਨਹੀਂ ਕਰ ਸਕਦੇ। ਇਹ ਚੀਜ਼ ਨੂੰ ਹਮੇਸ਼ਾ ਚੇਤੇ ਰੱਖੋ ਕਿ ਜਦੋਂ ਵੀ ਅਸੀਂ ਲਾਭ ਪ੍ਰਾਪਤ ਕਰਾਂਗੇ, ਉਹ ਬਾਹਰ ਤੋਂ ਪੂਰਨ ਹੋਣ ਦੇ ਬਾਅਦ ਹੀ ਕਰਾਂਗੇ। ਸੋ ਅੰਦਰ ਦਾ ਜਾਪ ਕੀ ਹੈ? ਉਸ ਪਰਮਾਤਮਾ ਦੇ ਅਨਗਿਣਿਤ ਨਾਮ ਹਨ। ਫਿਰ ਕਿਹੜੇ ਨਾਮ ਨੂੰ ਅਸੀਂ ਜਪੀਏ, ਕਿਹੜੇ ਨਾਮ ਨੂੰ ਅਸੀਂ ਜਪਣਾ ਹੈ, ਇਹ ਵੀ ਗੁਰੂ ਸਾਹਿਬ ਹੁਣੇ ਸਪਸ਼ਟ ਕਰਨਗੇ। ਇਸ ਤੋਂ ਪਹਿਲਾਂ ਅਸੀਂ ਇਹ ਦੇਖਦੇ ਹਾਂ ਕਿ ਤਿੰਨ ਰਸਤੇ ਨੇ। ਇਨ ਤਿੰਨ ਰਸਤਿਆਂ ਦੇ ਜ਼ਰੀਏ ਜੀਵਾਤਮਾ ਜੋ ਹੈ ਮਨ ਦੇ ਨਾਲ ਲੱਗ ਕਰਕੇ ਬਾਹਰ ਮੁਖੀ ਹੋਈ ਹੋਈ ਹੈ। ਜੋ ਤੱਕਣਾ ਅਸੀਂ ਬਾਹਰ ਦੇ ਮਜ਼ਮੂਨ ਨੂੰ ਪੂਰਾ ਨਹੀਂ ਕਰ ਪਾਵਾਂਗੇ, ਅੰਦਰ ਦੇ ਮਜ਼ਮੂਨ ਨੂੰ ਸਮਝ ਹੀ ਨਹੀਂ ਸਕਦੇ। ਅਸੀਂ ਕੀ ਕਰਦੇ ਹਾਂ ਕਿ ਸਿੱਧਾ ਹੀ ਅੱਖ ਬੰਦ ਕਰਕੇ ਜਪਣ ਲੱਗ ਜਾਂਦੇ ਹਾਂ। ਕਦੇ ਵੀ ਇਹ ਸੋਚੋ ਕਿ ਜਿਸ ਨੂੰ ਅਸੀਂ ਜਪ ਰਹੇ ਹਾਂ ਉਹ ਕੀ ਹੈ, ਕਿਆ ਉਹ ਝੂਠ ਹੈ? ਨਹੀਂ, ਸ਼ਬਦ ਝੂਠੇ ਨੇ, ਜਿਹੜੇ ਸ਼ਬਦਾਂ ਨੂੰ ਜਪ ਰਹੇ ਹਾਂ ਇਹ ਵੀ ਝੂਠੇ ਨੇ, ਇਹਨਾਂ ਨੇ ਵੀ ਖਤਮ ਹੋ ਜਾਣਾ। ਨਵੀਆਂ ਨਸਲਾਂ ਆਉਣਗੀਆਂ, ਨਵੀਆਂ ਭਾਸ਼ਾ ਰੱਖਣਗੀਆਂ, ਨਵੇਂ ਨਾਂ ਰੱਖਣਗੀਆਂ। ਤੋ ਜਾਣੀ ਕਿ ਜਿਸ ਚੀਜ਼ ਨੂੰ ਜਪ ਰਹੇ ਹਾਂ ਉਹ ਸੱਚ ਹੈ, ਬੇਸ਼ੱਕ ਉਸ ਨੂੰ ਝੂਠੇ ਨਾਮ ਨਾਲ ਅਸੀਂ ਯਾਦ ਕਰਦੇ ਹਾਂ। ਤੋ ਅਸੀਂ ਉਸ ਸੱਚ ਨੂੰ ਅਗਰ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਬਾਹਰ ਔਰ ਅੰਦਰੋਂ ਸੱਚਾ ਹੀ ਹੋਣਾ ਪਵੇਗਾ। ਔਰ ਬਾਹਰੋਂ ਸੱਚੇ ਤਾਂ ਹੋਵਾਂਗੇ ਜਦੋਂ ਨਿਸ਼ਕਾਮਤਾ ਦੇ ਕਰਮ ਹੋਣਗੇ, ਔਰ ਬਾਹਰ ਦੇ ਕਰਮ ਤਾਂ ਹੋਣਗੇ ਨਿਸ਼ਕਾਮਤਾ ਦੇ ਜਦੋਂ ਅਸੀਂ ਗੁਰੂ ਦੇ ਉਪਦੇਸ਼ਾਂ ਉੱਪਰ ਅਮਲ ਕਰਾਂਗੇ। ਇੱਥੇ ਗੁਰੂ ਸਾਹਿਬਾਂ ਨੇ ਜੋ ਪਹਿਰੇ ਤਿੰਨ ਬਿਠਾਏ ਹਨ ਤਿੰਨ ਰਸਤਿਆਂ ਦੇ ਉੱਪਰ, ਉਹ ਰਸਤੇ ਕਿਹੜੇ ਨੇ? ਪਹਿਲਾ ਰਸਤਾ ਅੱਖ ਦਾ ਹੈ, ਦੂਸਰਾ ਕੰਨ ਦਾ ਹੈ, ਤੀਸਰਾ ਜ਼ੁਬਾਨ ਦਾ ਹੈ। ਅੱਖ ਦੇ ਰਸਤੇ ਨਾਲ ਹੀ 83% ਜੋ ਸੰਸਕਾਰ ਹਨ ਇਹ ਜੀਵਾਤਮਾ ਗ੍ਰਹਿਣ ਕਰਦੀ ਹੈ। ਅਗਰ ਅੱਖ ਨਾਲ ਖੋਲ੍ਹ ਕਰਕੇ ਅਸੀਂ ਇਸ ਜਗਤ ਨੂੰ ਵੇਖਦੇ ਹਾਂ, ਕੁਛ ਸੁਣੀਏ ਵੀ ਨਾ, ਕੁਛ ਬੋਲੀਏ ਵੀ ਨਾ, ਫਿਰ ਵੀ ਸਾਡੇ ਕਰਮ ਬਣਦੇ ਨੇ ਔਰ ਅੰਦਰ ਸਾਡੇ ਸੰਸਕਾਰ ਬਣਨੇ ਸ਼ੁਰੂ ਹੋ ਜਾਂਦੇ। ਸਿਰਫ ਦੇਖ ਕਰਕੇ 83%, 14% ਕੰਨ ਦੇ ਰਾਹੀਂ ਸਾਡੇ ਅੰਦਰ ਦੇ ਵਿੱਚ ਆ ਕਰਕੇ ਇਹ ਆਪਣੀ ਜਗ੍ਹਾ ਬਣਾਉਂਦੇ ਨੇ। ਬਾਕੀ ਦੇ ਜਿਤਨੇ ਵੀ ਸਾਧਨ ਔਰ ਉਪਾਏ ਨੇ ਉਹ 3% ਦੇ ਅੰਦਰ ਆ ਜਾਂਦੇ ਨੇ। ਅੱਜ ਦਾ ਜੋ ਮਜ਼ਮੂਨ ਹੈ ਉਹ 3% ਦੇ ਅੰਦਰ, ਯਾਨੀ ਜ਼ਬਾਨ ਦਾ ਮਜ਼ਮੂਨ ਹੈ। ਬਾਣੀ ਅਸੀਂ ਪੜ੍ਹਦੇ ਹਾਂ, ਇਹ ਪਹਿਲੀ ਪੌੜੀ ਹੈ, ਪਹਿਲਾ ਸਿਮਰਨ ਹੈ, ਪਹਿਲਾ ਜਾਪ ਹੈ। ਇਸੇ ਤਰੀਕੇ ਨਾਲ ਜਾਪ ਦੇ ਜੋ ਹਨ 5 ਤਰੀਕੇ ਗੁਰੂ ਸਾਹਿਬਾਂ ਨੇ ਬਖਸ਼ਿਸ਼ ਕੀਤੇ ਹਨ ਜਗਤ ਵਿੱਚ ਜੋ ਪ੍ਰਚਲਿਤ ਨੇ। ਪਹਿਲਾ ਤਰੀਕਾ ਹੈ ਮਾਲਾ ਦਾ, ਮਾਲਾ ਦੇ ਨਾਲ ਜਪ ਕੀਤਾ ਜਾਂਦਾ ਹੈ। ਉਸ ਤੋਂ ਵੀ ਅੱਛਾ ਇੱਕ ਤਰੀਕਾ ਹੈ ਜ਼ਬਾਨ ਦਾ, ਜ਼ਬਾਨ ਦੇ ਨਾਲ ਜਪ ਕੀਤਾ ਜਾਂਦਾ ਹੈ। ਉਸ ਤੋਂ ਅੱਛਾ ਹੈ ਕੰਠ ਦਾ, ਉਸ ਤੋਂ ਅੱਛਾ ਹੈ ਹਿਰਦੇ ਦਾ, ਫਿਰ ਉਸ ਤੋਂ ਵੀ ਅੱਛਾ ਰੂਹਾਨੀਅਤ ਦੇ ਵਿੱਚ ਜੋ ਸੰਤ ਤਰੀਕਾ ਸਾਨੂੰ ਬਖਸ਼ਦੇ ਨੇ ਉਹ ਹੈ ਆਤਮਾ ਦੇ ਨਾਲ ਉਸ ਪਰਮਾਤਮਾ ਦੇ ਨਾਮ ਦਾ ਜਾਪ ਕਰਨਾ। ਹੁਣ ਤੁਸੀਂ ਵਿਚਾਰ ਕਰਕੇ ਦੇਖੋ, ਆਪਾਂ ਸਾਰੇ ਅੱਖ ਬੰਦ ਕਰਕੇ ਕਿਹੜੇ ਤਰੀਕੇ ਦਾ ਇਸਤੇਮਾਲ ਕਰ ਰਹੇ ਹਾਂ? ਬੇਸ਼ੱਕ ਅਸੀਂ ਜ਼ਬਾਨ ਦਾ ਨਹੀਂ ਕਰ ਰਹੇ, ਮਾਲਾ ਦਾ ਨਹੀਂ ਕਰ ਰਹੇ, ਅਸੀਂ ਕੰਠ ਜਾਂ ਹਿਰਦੇ ਤੱਕ ਹੀ ਫਸੇ ਹੋਏ ਹਾਂ। ਬਹੁਤ ਹੀ ਕੋਈ ਵਿਰਲਾ ਹੈ ਜਿਹੜਾ ਹਿਰਦੇ ਤੱਕ ਗਿਆ ਹੈ, ਨਹੀਂ ਤਾਂ ਕੰਠ ਦੇ ਅੰਦਰ ਹੀ ਅਸੀਂ ਜਾਪ ਕਰਦੇ ਹਾਂ। ਤਾਂ ਹੁਣ ਵਿਚਾਰ ਕਰਕੇ ਦੇਖੋ ਸਾਨੂੰ ਉਹ ਪੂਰਨ ਲਾਭ ਕਿਸ ਤਰੀਕੇ ਦੇ ਨਾਲ ਪ੍ਰਾਪਤ ਹੋ ਸਕਦਾ ਹੈ। ਪੂਰਨ ਲਾਭ ਤਾਂ ਸਿਰਫ ਜਦੋਂ ਆਤਮਾ ਸਿਮਟ ਕਰਕੇ ਸੁਰਤ ਔਰ ਨਿਰਤ ਦੇ ਨਾਲ ਉਸ ਇੱਕ ਸੱਚੇ ਨਾਮ ਨੂੰ, ਜਦੋਂ ਕਿ ਮਨ ਨਿਸ਼ਚਲ ਹੁੰਦਾ ਹੈ, ਤਨ ਸਥਿਰ ਹੁੰਦਾ ਹੈ, ਨਿਰਤ ਔਰ ਸੁਰਤ ਇੱਕ ਹੁੰਦੀ ਹੈ, ਉਸ ਵੇਲੇ ਇੱਕ ਲਿਵ ਲੱਗ ਕਰਕੇ ਜਦੋਂ ਅਸੀਂ ਉਸ ਪਰਮਾਤਮਾ ਦੇ ਨਾਂ ਦੀ ਆਵਾਜ਼ ਮਾਰਦੇ ਹਾਂ, ਉਸ ਵੇਲੇ ਸਤਿਗੁਰੂ ਪ੍ਰਗਟ ਹੋ ਜਾਂਦੇ। ਬਾਣੀ ਦੇ ਵਿੱਚ ਜਿੱਤੀ ਵੀ ਜਗ੍ਹਾ ਇਹ ਦਰਜ ਕੀਤਾ ਗਿਆ ਹੈ ਕਿ ਇੱਕ ਪਲ ਦਾ ਸਿਮਰਨ, ਉਹ ਇਹ ਸਿਮਰਨ ਹੈ ਜਿੱਥੇ ਤਨ ਮਨ ਸਥਿਲ ਹੈ, ਆਤਮਾ ਦੀ ਨਿਰਤ ਔਰ ਸੁਰਤ ਜੋ ਹੈ ਉਹ ਇੱਕ ਹੈ। ਉਸ ਵੇਲੇ ਇੱਕ ਪਲ ਦਾ ਜੋ ਹੈ ਸਾਨੂੰ ਆਵਾਗਮਨ ਤੋਂ ਮੁਕਤ ਕਰ ਦਿੰਦਾ ਹੈ। ਅਸੀਂ ਇਹਨਾਂ ਦੇ ਅਧੂਰੇ ਅਰਥ ਕੱਢ ਕੇ ਬਾਹਰ ਹੀ ਫਸ ਜਾਂਦੇ ਹਾਂ। ਇੱਕ ਵਾਰੀ ਅਸੀਂ ਦਿੱਤੇ ਸ਼ਬਦ ਨੂੰ ਜਾਂ ਰੱਖੇ ਹੋਏ ਨਾਮ ਨੂੰ ਦੁਹਰਾ ਲਿਆ ਤਾਂ ਸਾਨੂੰ ਪਤਾ ਨਹੀਂ ਕਿਤਨਾ ਕੋਈ ਲਾਭ ਪ੍ਰਾਪਤ ਹੋ ਜਾਏਗਾ। ਜਦ ਅੱਖ ਦੇ ਦੇਖਣ ਨਾਲ, ਬੋਲਣ ਦੇ ਨਾਲ, ਚੱਲਣ ਫਿਰਨ ਦੇ ਨਾਲ ਸਾਨੂੰ ਫਲ ਭੋਗਣਾ ਪੈਂਦਾ, ਅੱਛਾ ਜਾਂ ਮਾੜਾ, ਤੇ ਕਿਆ ਅੱਖ ਬੰਦ ਕਰਕੇ ਕੀਤੇ ਹੋਏ ਜਾਪ ਦਾ ਸਾਨੂੰ ਫਲ ਨਹੀਂ ਮਿਲੇਗਾ? ਜ਼ਰੂਰ ਮਿਲੇਗਾ। सत्संग जी जरूर मिलेगा, पर ये सारे फल अधूरे ने, 84 जामिया दे अंदर कैद ने। 84 जामे तो बाहर जान वाला फल जड़ा है वो सिर्फ जदों आत्मा उस परमात्मा नु याद करती है उसी ले प्रासी उसका फल पूर्ण प्राप्त कर सकते हैं और इस जीवात्मा नु आवागमन तो मुक्त कर सकते हैं। उस दे बाद असी की देखते हाँ कि अख दे जरिए, जुबान दे जरिए और कान दे जरिए असी जितने बार मुखी होए हाँ, संत जो हैं इन्हां दे उत्ते पैरा बिठाते हैं। सब तो पहला पैरा जुबान दे उपर बिठाते हैं शब्द या नाम दे करके कि इस जुबान नु जिथे असी बोल बोल करके दूसरिया की निंदा करते हैं या होर कई तरीके दे ऐसे कर्म कर लेंदे हैं, क्रोध एक ऐसी अवस्था है इस जीवात्मा दी मन दे नाल लग करके कि सुरत एकदम फैल जाती है। सब तो ज्यादा सुरत काम और दूसरे नंबर क्रोध फैलती है। हुण इस जुबान दे उत्तर अगर असी पाबंदी लगा देंदे हाँ सिमरन दी जाप दी ते असी उतना ही बोलांगे जितनी सानू जरूरत है। यानी इस जगत दे विच असी काम भी करना है असी बिल्कुल ही मौन हो जावांगे कि असी अपने काम नहीं कर सकते तो सतगुरु उपदेश करदे ने सब तो पहला भाव जो है जाप दा पूरा उतरन दा वह यह है कि अपनी जुबान दे उपर तुसी लगाम देनी है, पैरा बिठाना है इन्हां शब्दां दा। जड़े भी शब्द चंगे लगते ने जड़े तुसी जपदे हो उन्हां शब्दां नूं तुसी इस जुबान दे उपर हर पल हर घड़ी सौंदे जागदे इस दा ध्यान करना। उस दे बाद की है जदों असी बोलते हाँ ते वो गल्लां जड़ियां होंदियां ने साडे कन्न दे रस्ते अंदर जा करके नवे संस्कार करदियां, 14% जो है कन्न दे रास्ते साडे अंदर जाते हैं। अज भी कई बुजुर्ग दीवाने बैठे हैं बिल्कुल नाम लिया होया है शब्द नहीं जपते हुक्म नहीं मनते पर अजे भी उन्होंने पुछ के देखो भी 50 साल पहले केड़ा कोई गायक सी केरी कोई गाण वाली सी कैसी उदी सुरीली आवाज सी तुहानू उदी नकल करके हुणे सुना दे। एक ही है ये मत दा भरम है मन दा फैलाया होया कन्न दे रस्ते ऐसे भयानक संस्कार साडे अंदर वसे होए ने जाप की करेगा शब्द की करणगे सतगुरु की करणगे। उस तो अगे चलिए अख 83% दे संस्कार जड़े ने सिर्फ देख करके अंतर दे विच जड़े ने कर कर जांदे हुण इस नूं असी इको उदाहरण नाल सतगुरु स्पष्ट करदे ने। एक छुट्टी मिलदी है जड़ा कोई नौकरी करता है या कोई काम धंधा करता है जरूरी गल है हफ्ता 10 दिन बाद वो एक या 2 छुट्टियां जरूर करके आराम करता है तो होना तो यह चाहिदा सी कि वह आराम करता तो अख बंद करके अपने सतगुरु का ध्यान करता 24 घंटे उस दे विच लीन रहिंदा। यह तो असी उसका एक उदम किया जड़ा सार्थक होना सी। उन्हें की उपराला किया जी अज का छुट्टी अज पिकनिक का प्रोग्राम बना लो फिल्म दियां टिकटां मंगा लिया। सतसंग जी विचार करके देखो अज तो 50 साल पहले दी देखी हुई फिल्म उस दे डायलाग उस दे सीन अज तक साडे अंतर दे विच घूम रहे ने उन्हां नूं असी बाहर नहीं कढ सके। क्यों घूम रहे ने क्योंकि साडा ख्याल जो है इन्हां चीजां दे विच इन्हां वस्तुआं दे विच रमिया होया है इन्हां दे नाल असी प्यार करदे हां। ते फिर विचार करके देखो शब्द की करणगे मरन तो बाद असी इन्हां दे विच ही जन्म लवांगे। ये रीत है ये नियम है इस काल की और असी कदे भी इस मजमून नू अच्छे तरीके दे नाल नहीं पछाणिया कदे भी छलांग लगा करके 16 पौड़ियां नहीं पार होण दियां। जदों भी कोई चढ़ेगा छत दे उपर 1, 2, 3 पहली दूजी तीजी पौड़ी चढ़ कर ही पहुंच पाएगा। हुण गुरु साहिबां ने जिहड़ी पहली पौड़ी बख्शी कीती है वह जपदी है और जद तक असी अख कन्न और जबान दे उपर पहरे नहीं बिठावांगे इन्हां नू सीमित नहीं करांगे तद तक असी अंदर दी पौड़ी अंदर दी उपासना जो है जिसकी पहली पौड़ी जप है उस जप का असी मुकम्मल लाभ जो है वह प्राप्त नहीं कर सकते। लाभ तो मिलेगा पर 84 दे गेट दे अंतर ही मिलेगा। अगले जन्म होणगे सुथरे होणगे असी इस बारे कुछ गल नहीं करते अगले जन्म दे कोई गल करन दा लाभ ही नहीं है। पता नहीं अगला जन्म सानू केड़ी जूनी दे विच मिलना है क्योंकि जैसिया जैसिया आशा और तिशना रख करके असी कर्म कर रहे हाँ उन्हां दे परंदरकारी प्रभाव जो है ने अपने आप ही सानू उन्हां जामिया दे विच लै जाणगे। उहदे वास्ते काल ने ऐसी रीत रची है बच्चा जन्म बाद च लैंदा है थना दे विच दुद्ध पहले आ जांदा है किसे नू कोई उधम करन दी लोड़ नहीं है। ਸਭ ਆਪਣੀ ਅਵਸਥਾ ਦੇ ਵਿਚ ਲੀਨ ਹਨ, ਆਪਣੀ ਆਪਣੀ ਡਿਊਟੀ ਦੇ ਰਹੇ ਨੇ, ਤੇ ਇਹ ਰਚਨਾ ਹੀ ਇਸ ਤਰੀਕੇ ਦੀ ਰਚੀ ਹੋਈ ਹੈ ਕਿ ਆਸ਼ਾ ਔਰ ਤ੍ਰਿਸ਼ਨਾ ਕਾਮਨਾ ਦੇ ਹਿਸਾਬ ਦੇ ਨਾਲ ਸਾਨੂੰ ਅਗਲੀ ਦੁਨੀਆਂ ਦੇ ਵਿਚ ਭ੍ਰਮਣ ਕਰਨਾ ਪੈਣਾ ਹੈ। ਤੋ ਸਭ ਤੋਂ ਸਸਤਾ ਔਰ ਛੋਟਾ ਉਪਾਅ ਜੋ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਉਹ ਕੀ ਹੈ? ਉਹ ਜਾਪਦਾ ਹੈ। ਔਰ ਇਸੀ ਜਨਮ ਦੇ ਵਿਚ ਜੀਂਦੇ ਜੀ ਜਿਸ ਨੇ ਇਹ ਜਪ ਕਰਕੇ ਇਹ ਪੌੜੀ ਦੇ ਉਪਰ ਪੈਰ ਆਪਣਾ ਪੱਕਾ ਕਰ ਲਿਆ, ਅਗਲੀ ਪੌੜੀ ਤੇ ਸਤਿਗੁਰੂ ਆਪੇ ਚੜਾ ਦੇਣਗੇ। ਪਹਿਲੀ ਕਲਾਸ ਤੋਂ ਦੂਜੀ ਚੜਨ ਵਾਸਤੇ 365 ਦਿਨ ਲੱਗਦੇ ਨੇ। ਗੁਰੂ ਸਾਹਿਬਾਂ ਨੇ ਪਿੱਛੇ ਕਿੰਨਾ ਸੁੰਦਰ ਉਪਦੇਸ਼ ਦਿੱਤਾ ਸੀ, ਕਿੰਨੀ ਰਹਿਮਤ ਬਖਸ਼ਿਸ਼ ਕੀਤੀ ਸੀ, ਬੇਟਾ ਪੂਰਾ ਸਾਲ ਲੱਗਦਾ ਹੈ, ਅਸੀਂ 40 ਦਿਨਾਂ ਚ ਹੀ ਤੁਹਾਨੂੰ ਚੜਾ ਦਿਆਂਗੇ, ਤੁਸੀਂ 40 ਦਿਨ ਪੂਰੇ ਕਰਕੇ ਤਾਂ ਦੇਖੋ। ਹੁਣ ਵਿਚਾਰ ਕਰਕੇ ਦੇਖੋ ਕਿੰਨੀਆਂ ਕੁ ਜੀਵ ਆਤਮਾ ਹੈ ਨੇ ਜਿਨ੍ਹਾਂ ਨੇ ਸੱਚ ਬੋਲ ਕਰਕੇ ਆਪਣੇ ਬਾਹਰ ਦੇ ਸਿਮਰਨ ਨੂੰ ਕ੍ਰੋਧ ਨਾ ਕਰਕੇ ਪੂਰਾ ਕੀਤਾ ਹੈ? ਹੈ ਕੋਈ ਇੱਕ ਵੀ ਨਹੀਂ ਹੈ ਜਿਸ ਨੇ ਆਪਣੇ ਉਸ ਪਹਿਲੇ ਉਪਦੇਸ਼ ਨੂੰ ਸਤਿਗੁਰਾਂ ਨੇ ਬਾਹਰ ਦੇ ਵਿਚ ਪੂਰਾ ਕੀਤਾ ਹੈ। ਇਸ ਦੇ ਬਾਹਰ ਦਾ ਉਪਦੇਸ਼ ਹੀ ਪੂਰਾ ਨਹੀਂ ਹੈ, ਬਾਹਰ ਦਾ ਜਪ ਹੀ ਪੂਰਾ ਨਹੀਂ ਹੈ, ਅੰਦਰ ਦੇ ਵਿਚ ਪੌੜੀ ਤੇ ਕਿਹੜੀ ਜੀਵਾਤਮਾ ਪੈਰ ਰੱਖ ਲੇਗੀ? ਉਸ ਤੇ ਤਾਂ ਇਤਨੀ ਫਿਸਲਨ ਹੈ ਕਿ ਉਸ ਤੇ ਪੈਰ ਟਿਕ ਹੀ ਨਹੀਂ ਸਕਦਾ। ਜਦੋਂ ਵੀ ਟਿੱਕੇਗਾ ਬਾਹਰੋਂ ਪੂਰਾ ਹੋ ਕਰਕੇ ਅੰਦਰ ਟਿੱਕੇਗਾ। ਉਸ ਦੇ ਇਲਾਵਾ ਅਸੀਂ ਜਿਤਨੇ ਵੀ ਉਪਰਮ ਕਰ ਲਈਏ, ਬਾਣੀ ਦੇ ਵਿਚ ਜਿਹੜੀਆਂ ਤੁਕਾਂ ਲਈਆਂ, ਸਤਿਗੁਰਾਂ ਨੇ ਬਿਲਕੁਲ ਸਪਸ਼ਟ ਕੀਤਾ ਕਿ ਝੂਠੇ ਨੇ ਤਰੀਕੇ ਸਾਰੇ, ਸੱਚਾ ਤਰੀਕਾ ਇੱਕੋ ਹੀ ਹੈ ਕਿ ਜਦ ਤੱਕ ਅਸੀਂ ਬਾਹਰੋਂ ਪੂਰੇ ਨਹੀਂ ਹੋਵਾਂਗੇ ਅੰਤਰ ਦੇ ਵਿਚ ਅਸੀਂ ਚੜਾਈ ਨਹੀਂ ਕਰ ਸਕਦੇ। ਔਰ ਜਿਹਦੀ ਵੀ ਜੀਵਾਤਮਾ ਨੇ ਮੁਕਤੀ ਪ੍ਰਾਪਤ ਕਰਨੀ ਹੈ, ਮਰਨ ਦੇ ਬਾਅਦ ਕੋਈ ਵੀ ਸੱਚਖੰਡ ਨਹੀਂ ਗਿਆ, ਜੋ ਵੀ ਗਿਆ ਹੈ ਜਿੰਦੇ ਜੀ ਗਿਆ ਹੈ, ਜਿੰਦੇ ਜੀ ਦਾ ਮਜ਼ਬੂਨ ਹੈ। ਸਤਿਗੁਰੂ ਆਉਂਦੇ ਹਨ ਆਪਣਾ ਕਰੈਕਟਰ ਲੈ ਕਰਕੇ, ਜਿੰਦੇ ਜੀ ਇਸ ਕਰੈਕਟਰ ਨੂੰ ਅਸੀਂ ਉਜਾਗਰ ਕਰਨਾ ਹੈ, ਮਰਨ ਦੇ ਬਾਅਦ ਦਾ ਕੋਈ ਮਜ਼ਬੂਨ ਨਹੀਂ ਹੈ। ਜਿਸ ਨੇ ਇਸ ਨੂੰ ਮੁਦਮ ਕਰਕੇ ਹਾਸਲ ਕਰ ਲਿਆ ਉਸ ਨੂੰ ਫਿਰ ਦੁਬਾਰਾ ਸ਼ਰਮਿੰਦਾ ਨਹੀਂ ਹੋਣਾ ਪੈਂਦਾ, ਉਸ ਨੂੰ ਦਰਗਾਹ ਦੇ ਵਿਚ ਮਾਨ ਪ੍ਰਾਪਤ ਹੁੰਦਾ ਹੈ। ਕਿਹੜਾ ਮਾਨ? ਕਿ ਸਤਿਪੁਰਸ਼ ਜੋ ਹੈ ਆਪਣੀ ਗੋਦ ਦੇ ਵਿਚ ਰੱਖ ਕੇ ਉਸ ਨੂੰ ਚਾਰ ਸੂਰਜ ਦੀ ਤਵੱਜਾ ਦੇ ਕਰਕੇ ਉਸ ਜੀਵਾਤਮਾ ਨੂੰ ਅਮਰ ਕਰ ਦਿੰਦੇ ਨੇ, ਪੂਰਾ ਕਰ ਦਿੰਦੇ ਨੇ, ਦੁਬਾਰਾ ਫਿਰ ਉਸਨੂੰ ਜਨਮ ਨਹੀਂ ਲੈਣਾ ਪੈਂਦਾ। ਇਹ ਦੁੱਖ ਨਹੀਂ ਕੱਟਣੇ ਪੈਂਦੇ ਜਿਹੜੇ ਕਿ ਇੱਕ ਜੀਵਾਤਮਾ ਜਨਮ ਲੈਣ ਤੋਂ ਬਾਅਦ ਮਰਨ ਤੱਕ ਜਿਹੜੇ ਦੁੱਖ ਭੋਗਦੀ, ਉਹ ਤਾਂ ਹੈ ਹੀ ਹੈ। 84 ਲੱਖ ਜਾਮਿਆਂ ਦੇ ਭਰਮਣ ਦੇ ਬਾਅਦ ਸਿਰਫ ਇੱਕ ਮੌਕਾ ਸਤਿਪੁਰਸ਼ ਦੇ ਹੁਕਮ ਦੇ ਨਾਲ, ਸਤਿਗੁਰਾਂ ਦੀ ਰਹਿਮਤ ਦੇ ਨਾਲ ਸਾਨੂੰ ਮਿਲਦਾ ਹੈ। ਔਰ ਉਹ ਮੌਕਾ ਅਸੀਂ ਇਸ ਸੰਸਾਰ ਦੇ ਨਾਲ, ਝੂਠੇ ਸੰਸਾਰ ਦੇ ਨਾਲ ਪਿਆਰ ਕਰਦੇ ਹੋਏ ਪਲ ਪਲ ਕਾਲ ਨੂੰ ਭੇਟਾ ਕਰ ਦਿੰਦੇ ਹਾਂ। ਔਰ ਇਸ ਭਰਮ ਵਿਚ ਬੈਠੇ ਹਾਂ ਕਿ ਪਤਾ ਨਹੀਂ ਸਤਿਗੁਰੂ ਸਾਨੂੰ ਐਵੇਂ ਹੀ ਲੈ ਜਾਣਗੇ। ਜੇ ਐਵੇਂ ਹੀ ਲਿਜਾਣਾ ਹੁੰਦਾ ਤੇ ਉਹਨਾਂ ਨੂੰ ਇਸ ਲੋਕ ਦੇ ਵਿਚ ਆਉਣ ਦੀ ਕੀ ਲੋੜ ਸੀ? ਸੱਚਖੰਡ ਬੈਠੇ ਹੀ ਉਹ ਸਾਨੂੰ ਲਿਜਾ ਸਕਦੇ ਸਨ। ਇੱਥੇ ਉਦਮ ਕਰਾਉਣ ਵਾਸਤੇ ਉਹ ਆਉਂਦੇ ਨੇ ਔਰ ਅਸੀਂ ਉਦਮ ਕਰਨ ਨੂੰ ਤਿਆਰ ਨਹੀਂ ਹਾਂ। ਜਿਹੜਾ ਬੱਚਾ ਨਲਾਇਕ ਹੈ, ਮਾਸਟਰ ਦੇ ਪਾਠ ਦੇ ਪੜ੍ਹ ਕੇ ਅਮਲ ਨਹੀਂ ਕਰਦਾ, ਉਸ ਬੱਚੇ ਨੇ ਅਗਲੀ ਕਲਾਸ ਤੇ ਕੀ ਚੜ੍ਹਨਾ ਹੈ? ਉਹ ਤੇ ਜਿੱਥੇ ਹੈ ਉੱਥੇ ਹੀ ਰਹਿਣਾ ਹੈ। ਉਹ 2-4-6 ਸਾਲ ਬਾਅਦ ਕੀ ਹੁੰਦਾ? ਮਾਸਟਰ ਸਕੂਲ ਚੋਂ ਨਾ ਹੀ ਕੱਢ ਦਿੰਦਾ। ਕਿਉਂ ਕੱਢ ਦਿੰਦਾ? ਕਹਿੰਦਾ ਜੀ ਇਸ ਨਲਾਇਕ ਬੱਚੇ ਦੇ ਨਾਲ ਮੇਰੇ ਸਕੂਲ ਦੀ ਬਦਨਾਮੀ ਹੋਏਗੀ, ਇਹ ਮਾਸਟਰ ਦਾ ਕਹਿਣਾ ਨਹੀਂ ਮੰਨਦਾ। ਹੁਣ ਵਿਚਾਰ ਕਰਕੇ ਦੇਖ ਲਓ, ਸਤਿਗੁਰੂ ਕਦ ਤੱਕ ਸਾਡਾ ਲਿਹਾਜ਼ ਕਰਨਗੇ? ਕਦ ਤੱਕ ਆਪਣੇ ਸਕੂਲ ਦੇ ਵੀ ਸਾਡਾ ਨਾਂ ਲਿਖ ਕਰਕੇ ਰੱਖਣਗੇ? ਇਹ ਤੁਸੀਂ ਆਪ ਸੋਚਣਾ ਹੈ। ਇਹ ਫੈਸਲਾ ਹਰ ਜੀਵਾਤਮਾ ਦਾ ਆਪਣਾ ਹੈ। ਸਤਿਗੁਰਾਂ ਨੇ ਤੇ ਸੱਚ ਦਾ ਹੋਕਾ ਦਿੱਤਾ ਹੈ, ਹੱਕ ਦੀ ਆਵਾਜ਼ ਲਾਈ ਏ, ਜਿਹੜੀਆਂ ਭੇਡਾਂ ਉਹਨਾਂ ਦੇ ਪਿੱਛੇ ਤੁਰ ਪੈਣਗੀਆਂ, ਪਿੱਛੇ ਤੁਰਨ ਦਾ ਭਾਵ ਹੈ ਉਪਦੇਸ਼ਾਂ ਤੇ ਅਮਲ ਕਰ ਜਾਣਗੀਆਂ, ਉਹਨਾਂ ਨੂੰ ਸਤਿਗੁਰੂ ਆਪਣੇ ਨਾਲ ਲੈ ਜਾਣਗੇ। ਸਿਰਫ ਸ਼ੇਅਰ ਕੀਤਿਆਂ ਤੋਂ ਬਚਾਉਣਗੇ ਹੀ ਨਹੀਂ, ਉਹਨਾਂ ਨੂੰ ਉਹਨਾਂ ਦੇ ਘਰ, ਉਹ ਘਰ ਕਿਹੜਾ ਹੈ? ਸੱਚਖੰਡ ਸਤਨਾਮ ਦੀ ਗੋਦ, ਉਹਦੇ ਵਿਚ ਪਹੁੰਚਾ ਕਰਕੇ ਹੀ ਉਹ ਦਮ ਲੈਣਗੇ। ਤੇ ਉਹ ਆਉਂਦੇ ਹੀ ਇਸੇ ਵਾਸਤੇ ਨੇ। ਹੁਣ ਇਹ ਫੈਸਲਾ ਹਰ ਜੀਵਾਤਮਾ ਦਾ ਆਪਣਾ ਹੈ। ਅਗਰ ਉਸਨੂੰ ਇਸ ਜਗਤ ਦੇ ਵਿਚ ਹੀ ਮਿੱਠਾ ਲੱਗ ਰਿਹਾ ਹੈ, ਇਹ ਭੋਗ ਵਿਲਾਸ ਬੜੇ ਅੱਛੇ ਲੱਗ ਰਹੇ ਨੇ, ਇਹ ਜੂਨਾ ਦਾ ਭਰਮਣ ਬੜਾ ਅੱਛਾ ਲੱਗ ਰਿਹਾ, ਤੇ ਸਤਿਗੁਰਾਂ ਨੂੰ ਕਿਸ ਚੀਜ਼ ਦਾ ਇਤਰਾਜ਼ ਹੋ ਸਕਦਾ ਹੈ? ਇਹ ਫੈਸਲਾ ਹਰ ਜੀਵਾਤਮਾ ਦਾ ਆਪਣਾ ਹੈ। ਕੋਈ ਬੰਦਿਸ਼ ਨਹੀਂ ਹੈ ਕਿਸੇ ਨੂੰ, ਇਹ ਤਾਂ ਸਿਰਫ ਹੱਕ ਦਾ ਹੁਕਾ ਹੈ। ਪਹਿਚਾਣ ਲਓ ਤੇ ਤੁਰ ਪੋ ਔਰ ਆਪਣੀ ਆਵਾਗਮਨ ਤੋਂ ਇਸ ਜੀਵਾਤਮਾ ਨੂੰ ਮੁਕਤ ਕਰ ਲਓ। ਗੁਰੂ ਨਾਨਕ ਸਾਹਿਬ ਨੇ ਜਦੋਂ ਫੇਰੀ ਲਾਈ ਸੀ ਇਸ ਹੱਕ ਦੇ ਹੋਕੇ ਦੀ, ਸਤਨਾਮ ਦਾ ਪ੍ਰਚਾਰ ਕੀਤਾ ਸੀ, ਉਸ ਵੇਲੇ ਜਿਸ ਲਈ ਉਹ ਨਾਨਕ ਮੱਤੇ ਤੋਂ ਬਨਾਰਸ ਗਏ ਨੇ ਕਾਸੀ ਦੇ ਵਿਚ, ਉੱਠੇ ਪੰਡਿਤ ਚਤੁਰਦਾਸ ਜੀ ਦੇ ਨਾਲ ਉਹਨਾਂ ਦੇ ਕੁਛ ਵਚਨ ਵਿਲਾਸ ਹੋਏ ਨੇ, ਉਹ ਆਈ ਦੇ ਮਜ਼ਬੂਨ ਦੇ ਨਾਲ ਸੰਬੰਧ ਰੱਖਦੇ ਹਨ। ਇਸ ਕਰਕੇ ਗੁਰੂ ਸਾਹਿਬ ਉਸ ਪੱਖ ਨੂੰ ਥੋੜਾ ਜਿਹਾ ਉਜਾਗਰ ਕਰ ਰਹੇ ਹਨ ਕਿ ਪੂਰਨ ਸੰਤ ਜਦੋਂ ਵੀ ਆਉਂਦੇ ਹਨ ਉਹ ਰਹਿਮਤ ਦੀ ਨਾਵ ਲੈ ਕਰਕੇ ਆਉਂਦੇ ਹਨ। ਉਹ ਇੱਕ ਐਸੀ ਨਾਵ ਹੁੰਦੀ ਹੈ ਜਿਹੜੀ ਜੀਵਾਤਮਾ ਸਿਰਫ ਪਤਨ ਤੇ ਜਾਣ ਵਾਲਾ ਪਾਰ ਨਹੀਂ ਉਤਰਦਾ। ਸਤਸੰਗ ਕੀ ਹੈ? ਇੱਕ ਪਤਨ ਹੈ। ਔਰ ਅਸੀਂ ਕੀ ਕਰਦੇ ਹਾਂ? ਸਤਸੰਗ ਚਲੇ ਜਾਂਦੇ ਹਾਂ, ਸੁਣ ਲੈਂਦੇ ਹਾਂ, ਕਦੀ ਉਸ ਨਾਮ ਦੀ ਬੇੜੀ ਉੱਪਰ ਜਿਹੜੀ ਕਿ ਸਤਿਗੁਰੂ ਲੈ ਕਰਕੇ ਆਉਂਦੇ ਆ ਉਸ ਦੇ ਉੱਪਰ ਬੈਠੇ ਨਹੀਂ ਆ ਕਦੀ। ਤੇ ਸਾਧ ਸੰਗਤ ਜੀ ਬੈਠਣ ਵਾਲਾ ਹੀ ਦਰਿਆ ਤੋਂ ਪਾਰ ਜਾਂਦਾ ਹੈ। ਸਤਿਗੁਰੂ ਪਾਰ ਸਿਰਫ ਉਸ ਨੂੰ ਲੈ ਕਰਕੇ ਜਾਂਦੇ ਹਨ ਜਿਹੜਾ ਉਸ ਨਾਮ ਦੇ ਉੱਪਰ ਬੈਠ ਜਾਂਦਾ ਹੈ। ਜਿਹੜਾ ਸਿਰਫ ਪਤਨ ਤੇ ਆਉਂਦਾ ਹੈ ਬੇਸ਼ੱਕ ਬਹੁਤ ਸਾਰੇ ਕਰਮਾਂ ਤੋਂ ਬਚ ਜਾਂਦਾ ਹੈ, ਕੋਈ ਸ਼ੱਕ ਨਹੀਂ ਹੈ, ਪਰ ਉਸ ਨੂੰ ਦਰਿਆ ਤੋਂ ਪਾਰ ਹੋਣ ਦਾ ਲਾਭ ਪ੍ਰਾਪਤ ਨਹੀਂ ਹੁੰਦਾ। ਯਾਨੀ ਕਿ 84 ਦੇ ਗੇੜ ਦੇ ਵਿੱਚ ਰਹੇਗਾ, ਪਾਰ ਨਹੀਂ ਹੋਏਗਾ। ਉਹ ਸਤਸੰਗ ਜਾਣ ਤਾਂ ਹੀ ਫਾਇਦਾ ਹੈ ਕਿ ਜਦੋਂ ਅਸੀਂ ਸੁਣ ਕਰਕੇ ਉਸ ਦੇ ਉੱਪਰ ਅਮਲ ਕਰੀਏ। ਅਮਲ ਦਾ ਭਾਵ ਹੈ ਕਿ ਜੋ ਸਤਿਗੁਰੂ ਸਾਨੂੰ ਬਾਹਰ ਦਾ ਉਪਦੇਸ਼ ਦਿੰਦੇ ਨੇ ਤੇ ਬਾਹਰ ਦਾ ਜਾਪ ਕਰਨਾ ਹੈ, ਜਾਂ ਅੰਦਰ ਦਾ ਦੇ ਰਹੇ ਨੇ ਤੇ ਅੱਜ ਤੋਂ ਕਮਰ ਕੱਸ ਲਓ, ਸੂਰਮੇ ਬਣ ਜਾਓ, ਆਪਣੀ ਜਿੰਦ ਵਾਰ ਦਿਓ, ਪੁਰਜਾ ਪੁਰਜਾ ਕਟਾ ਦਿਓ, ਕਦੇ ਖੇਤ ਨਾ ਛੱਡੋ। ਯਾਨੀ ਕਿ ਕਦੇ ਵੀ ਇਸ ਜਵਾਤਮਾ ਦੇ ਉਧਾਰ ਲਈ ਜੋ ਨਾਮ ਜਪਣਾ ਹੈ ਅੰਦਰ ਦਾ, ਉਸ ਤੋਂ ਮਨੁੱਖ ਨਾ ਹੋਵੋ, ਉਸ ਤੋਂ ਮੂੰਹ ਨਾ ਮੋੜੋ। ਅਸੀਂ ਕੀ ਕਰੀ ਬੈਠੇ ਹਾਂ, ਪਰਮਾਤਮਾ ਦੀ ਤਰਫ ਪਿੱਠ ਕੀਤੀ ਹੋਈ ਹੈ, ਜਗਤ ਦੀ ਤਰਫ ਮੂੰਹ ਕੀਤਾ ਹੋਇਆ। ਉਹ ਜਗਤ ਦੀ ਤਰਫ ਮੂੰਹ ਕਰਕੇ ਕੀਤਾ ਗਿਆ ਜਾਪ ਸਾਨੂੰ ਕਿਤਨਾ ਕੋਈ ਲਾਭ ਦੇ ਦੇਗਾ, ਵਿਚਾਰ ਕਰਕੇ ਦੇਖ ਲਓ। ਜਦ ਤੱਕ ਸਾਡਾ ਮੁੱਖ ਜਗਤ ਦੀ ਤਰਫੋਂ ਮੁੜ ਕਰਕੇ ਪਰਮਾਤਮਾ ਦੀ ਤਰਫ ਨਹੀਂ ਹੋਏਗਾ, ਤਦ ਤੱਕ ਅਸੀਂ ਇਸ ਜਾਪ ਦਾ ਪੂਰਾ ਫਾਇਦਾ ਪੂਰਾ ਲਾਭ ਨਹੀਂ ਪ੍ਰਾਪਤ ਕਰ ਸਕਦੇ। ਇਹ ਸਿਰਫ ਇੱਕ ਪੌੜੀ ਹੈ ਉਸ ਪਰਮਾਤਮਾ ਨੂੰ ਮਿਲਣ ਦੀ। ਸੋ ਇਸ ਪੌੜੀ ਦੇ ਉੱਪਰ ਅਸੀਂ ਆਪਣਾ ਪੈਰ ਜੋ ਹੈ ਪੱਕਾ ਕਰਨਾ ਹੈ। ਗੁਰੂ ਨਾਨਕ ਸਾਹਿਬ ਦੇ ਜਿਹੜੇ ਜਵਾਬ ਸਵਾਲ ਹੋਏ ਨੇ ਉਹਦੇ ਦੋ ਸਵਾਲ ਸਤਿਗੁਰਾਂ ਨੇ ਲਏ ਨੇ। ਪਹਿਲਾ ਸਵਾਲ ਜੋ ਹੈ ਚਤੁਰਦਾਸ ਨੇ ਕੀਤਾ ਹੈ, ਉਹ ਮਹਾਨ ਵਿਦਵਾਨ ਪੰਡਿਤ ਸੀ, ਸਾਰੇ ਬ੍ਰਾਹਮਣਾਂ ਦਾ ਮੋਹਰੀ ਸੀ, ਤੇ ਉਸਦਾ ਸਵਾਲ ਇਹ ਸੀ ਕਿ ਸਤਿਗੁਰੂ ਜੀ ਇਹ ਦੱਸੋ, ਅਸੀਂ ਸਵੇਰੇ ਸ਼ਾਮ ਵੇਦ ਸ਼ਾਸਤਰਾਂ ਨੂੰ ਪੜ੍ਹਦੇ ਹਾਂ, ਸਾਡੇ ਅੰਦਰੋਂ ਹਉਮੈ ਨਹੀਂ ਜਾਂਦੀ, ਸਾਨੂੰ ਸ਼ਾਂਤੀ ਦੀ ਪ੍ਰਾਪਤੀ ਨਹੀਂ ਹੁੰਦੀ, ਸਾਨੂੰ ਉਪਦੇਸ਼ ਕਰੋ। ਉਸ ਵੇਲੇ ਸਤਿਗੁਰਾਂ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਹੈ ਕਿ ਬ੍ਰਾਹਮਣ ਜੀ ਤੁਹਾਡੇ ਅੰਦਰ ਝੂਠ ਭਰਿਆ ਹੋਇਆ ਹੈ, ਵਿਸ਼ੇ ਵਿਕਾਰਾਂ ਦੀ ਅੱਗ ਜੋ ਹੈ ਦਿਨ ਰਾਤ ਜਲ ਰਹੀ ਹੈ, ਈਰਸ਼ਾ ਔਰ ਨਿੰਦਾ ਦੇ ਵਿੱਚ ਤੁਸੀਂ ਮਗਨ ਹੋ, ਰਾਜਨੀਤੀ ਤੁਸੀਂ ਐਸੀ ਕਰ ਰਹੇ ਹੋ ਕਿ ਕਹਿਣ ਨੂੰ ਤੁਸੀਂ ਬ੍ਰਾਹਮਣ ਹੋ, ਗਾਂ ਨੂੰ ਤੁਸੀਂ ਪੂਜਦੇ ਹੋ, ਪਰ ਦੂਸਰੇ ਪਾਸੇ ਕੀ ਦੇਖਦੇ ਹਾਂ ਕਿ ਰਾਜ ਦੇ ਵਿੱਚ ਆਪਣਾ ਮਾਨ ਸਨਮਾਨ ਔਰ ਜਗਤ ਦੇ ਵਿੱਚ ਧਨ ਸੰਪਦਾ ਔਰ ਜੀਵ ਦੇ ਸਵਾਦ ਲਈ ਤੁਸੀਂ ਕਿਸੇ ਨੂੰ ਕਤਲ ਕਰਨ ਤੋਂ ਵੀ ਕਰਵਾਉਣ ਤੋਂ ਵੀ ਤੁਸੀਂ ਬਾਜ ਨਹੀਂ ਆਉਂਦੇ, ਤੇ ਤੁਸੀਂ ਕਿਸ ਤਰੀਕੇ ਦੇ ਨਾਲ ਇਸ ਪੜ੍ਹੇ ਹੋਏ ਵੇਦ ਸ਼ਾਸਤਰਾਂ ਦੇ ਮੈਂ ਪੜ੍ਹ ਕੇ ਤੁਸੀਂ ਸ਼ਾਂਤੀ ਪ੍ਰਾਪਤ ਕਰ ਸਕਦੇ ਹੋ। ਤਾਂ ਸਭ ਤੋਂ ਪਹਿਲਾ ਉਪਦੇਸ਼ ਇਹੀ ਹੈ, ਉਹੀ ਉਪਦੇਸ਼ ਜੋ ਸਤਿਗੁਰੂ ਅੱਜ ਤੱਕ ਸਾਨੂੰ 6 ਮਹੀਨੇ ਹੋ ਗਏ ਨੇ ਇਸ ਸਤਸੰਗ ਨੂੰ ਚੱਲਦਿਆਂ, ਗੁਰੂ ਸਾਹਿਬਾਂ ਨੇ ਸਾਨੂੰ ਪਹਿਲੇ ਅਲੱਗ ਅਲੱਗ ਸ਼ਬਦਾਂ ਦੇ ਰਾਹੀਂ ਬਾਹਰ ਦੇ ਉਪਦੇਸ਼ ਦਿੱਤੇ ਸਨ ਕਿ ਜਦ ਤੱਕ ਅਸੀਂ ਇਸ ਮਨ ਨੂੰ ਵਿਕਾਰਾਂ ਇੰਦਰੀਆਂ ਤੋਂ ਅਧੀਨ ਚੋਂ ਨਹੀਂ ਕੱਢਾਂਗੇ, ਯਾਨੀ ਕਿ ਬਾਹਰ ਤੋਂ ਪੂਰੇ ਨਹੀਂ ਉਤਰਾਂਗੇ, ਬਾਹਰੋਂ ਸੱਚੇ ਨਹੀਂ ਹੋਵਾਂਗੇ, ਤੇ ਇਸ ਬਾਣੀ ਵੇਦ ਸ਼ਾਸਤਰਾਂ ਨੂੰ ਪੜ੍ਹਨ ਦਾ ਕੋਈ ਲਾਭ ਨਹੀਂ ਹੋਵੇਗਾ। ਉਸ ਤੋਂ ਬਾਅਦ ਜਿਹੜੇ ਤੁਸੀਂ ਕਰਮ ਕਰਦੇ ਹੋ, ਇਹ ਵੇਦ ਸ਼ਾਸਤਰਾਂ ਜਿਹੜੇ ਕਰਮ ਕਾਂਡ ਦਿੱਤੇ ਹੋਏ ਨੇ, ਇਹ ਜਦੋਂ ਇਸ ਯੁੱਗਾਂ ਦੇ ਵਿੱਚ ਇਹਨਾਂ ਦੀ ਰਚਨਾ ਕੀਤੀ ਗਈ, ਉਸ ਯੁੱਗਾਂ ਦੇ ਵਿੱਚ ਉਮਰ ਦੇ ਹਿਸਾਬ ਦੇ ਨਾਲ ਇਹਨਾਂ ਦੀ ਰਚਨਾ ਹੋਈ ਸੀ, ਔਰ ਉਸ ਵੇਲੇ ਇਹ ਸਾਰਥਕ ਸਨ ਔਰ ਆਪਣੇ ਮੁਕਾਮ ਤੱਕ ਤੁਹਾਨੂੰ ਲੈ ਕਰਕੇ ਜਾਂਦੇ ਸਨ। ਪਰ ਚੱਲ ਰਹੇ ਯੁੱਗ ਦੇ ਵਿੱਚ ਜੋ ਕਲਯੁੱਗ ਦਾ ਪਹਿਰਾ ਚੱਲ ਰਿਹਾ ਹੈ, ਇਸ ਦੇ ਵਿੱਚ ਉਮਰ ਇਤਨੀ ਛੋਟੀ ਹੈ, ਕਾਲ ਦਾ ਇਤਨਾ ਪ੍ਰਬਲ ਪ੍ਰਭਾਵ ਹੈ, ਇੰਦਰੀਆਂ ਇਤਨੀ ਪ੍ਰਬਲ ਹਨ ਕਿ ਇਹਨਾਂ ਦੇ ਵਿੱਚੋਂ ਨਿਕਲਣਾ ਬਹੁਤ ਮੁਸ਼ਕਲ ਹੈ, ਔਰ ਇਹ ਕਰਮ ਕਾਂਡ ਕਰਕੇ ਤੁਸੀਂ ਨਾ ਤੇ ਪੂਰੇ ਕਰ ਸਕਦੇ ਹੋ ਔਰ ਨਾ ਇਹਨਾਂ ਦੇ ਫਲ ਤੁਹਾਨੂੰ ਪ੍ਰਾਪਤ ਹੋਣਗੇ। ਕਿਉਂ? ਜਦ ਤੁਸੀਂ ਕਰਮ ਕਾਂਡ ਪੂਰਾ ਹੀ ਨਹੀਂ ਕੀਤਾ, ਹੁਣ ਇੱਕ ਯੱਗ ਹੈ, ਇੱਕ ਯੱਗ ਦੀ ਮਰਿਆਦਾ ਹੈ ਕਿ ਕੋਈ ਵੀ 100 ਕੋਸ ਤੱਕ ਭੁੱਖਾ ਨਾ ਰਹੇ, ਚਾਹੇ ਪਕਸ਼ੀ ਜਾਂ ਪਰਿੰਦਾ, ਯਾਨੀ ਕਿ ਜੰਤੂ ਜਾਂ ਕੋਈ ਜੀਵ, ਤੇ ਅਸੀਂ ਇਹ ਯੱਗ ਕਰ ਸਕਦੇ ਹਾਂ। ਪੰਡਤਾਂ ਨੇ ਸਾਨੂੰ ਛੋਟਾ ਤਰੀਕਾ ਦੱਸ ਦਿੱਤਾ, 2 ਘੰਟੇ ਦਾ ਯੱਗ ਕਰਵਾ ਕਰਕੇ ਤੁਸੀਂ ਇਹ ਦੱਸੋ, ਜਿਹੜਾ ਯੱਗ ਕਈ ਮਹੀਨੇ ਕਈ ਬਰਸ ਚੱਲਦਾ ਸੀਗਾ, ਉਸ ਯੱਗ ਨੂੰ 2 ਘੰਟੇ ਦੇ ਵਿੱਚ ਕਰਕੇ ਅਸੀਂ ਉਸਦਾ ਉਹ ਫਲ ਕਿ ਬ੍ਰਹਮ ਦੀ ਪ੍ਰਾਪਤੀ ਹੋਏਗੀ, ਕਿਆ ਕਰ ਸਕਦੇ ਹਾਂ? ਇਹ ਬਾਅਦ ਦੀ ਗੱਲ ਹੈ ਕਿ ਬ੍ਰਹਮ ਅਧੂਰਾ ਹੈ ਜਾਂ ਪੂਰਾ, ਪਹਿਲੇ ਤੇ ਕਰਮ ਕਾਂਡ ਦੀ ਗੱਲ ਹੈ ਕਿ ਜਿਹੜੇ ਕਰਮ ਕਾਂਡ ਅਸੀਂ ਕਰ ਰਹੇ ਹਾਂ, ਕਿਆ ਅਸੀਂ ਉਸ ਕਰਮ ਕਾਂਡਾਂ ਦੇ ਵਿੱਚ ਪੂਰੇ ਉਤਰ ਸਕਦੇ ਹਾਂ? ਕਦੀ ਵੀ ਨਹੀਂ ਹੋ ਸਕਦਾ। ਇਸ ਕਰਕੇ ਗੁਰੂ ਸਾਹਿਬਾਂ ਨੇ, ਸੰਤਾਂ ਨੇ ਜੋ ਵੀ ਉਪਦੇਸ਼ ਦਿੱਤੇ ਨੇ, ਇਸ ਜੀਵਾਤਮਾ ਦੇ ਉੱਪਰ ਬਹੁਤ ਵੱਡਾ ਰਹਿਮ ਹੈ, ਰਹਿਮਤ ਹੈ ਉਹਨਾਂ ਦੀ ਕਿ ਇਤਨੇ ਛੋਟੇ ਤਰੀਕੇ ਦੇ ਕਰਕੇ ਉਹਨਾਂ ਨੇ ਸਾਨੂੰ ਪਾਰ ਕਰਨ ਵਾਸਤੇ ਇਹ ਨਾਮ ਦਿੱਤੀ ਹੈ। ਵਿਚਾਰ ਕਰਕੇ ਦੇਖੋ, ਰਿਸ਼ੀ ਮੁਨੀ ਹਜ਼ਾਰਾਂ ਸਾਲ ਤਪ ਕਰਦੇ ਰਹੇ ਨੇ, ਕੋਈ ਜ਼ਮੀਨ ਦੇ ਅੰਦਰ, ਕੋਈ ਪਾਣੀ ਦੇ ਅੰਦਰ, ਕੋਈ ਕਿੱਥੇ ਤੇ ਕੋਈ ਕਿੱਥੇ, ਉਸ ਦੇ ਬਾਅਦ ਵੀ ਉਹਨਾਂ ਨੂੰ ਇਹ ਸ਼ਬਦ ਨਹੀਂ ਸੀ ਪ੍ਰਾਪਤ ਹੋਇਆ। ਉਹ ਵੀ ਜਪਦੇ ਸਨ ਨਾ, ਕਿਸੇ ਨਾਮ ਨੂੰ ਤਾਂ ਜਪ ਰਹੇ ਸਨ, ਨਾਮ ਅਧੂਰਾ ਹੈ ਜਾਂ ਪੂਰਾ ਇਹ ਬਾਅਦ ਦੀ ਗੱਲ ਹੈ, ਉਹਨਾਂ ਨੇ ਜਾਪ ਤਾਂ ਕੀਤਾ। ਤੇ ਹੁਣ ਵਿਚਾਰ ਕਰਕੇ ਦੇਖੋ, ਸਤਿਗੁਰੂ ਕੀ ਉਪਦੇਸ਼ ਕਰਦੇ ਨੇ, 2.5 ਘੰਟੇ, 2.5 ਘੰਟੇ ਵੀ ਕੋਈ ਅਰਥ ਰੱਖਦਾ ਹੈ? ਇਮਾਨਦਾਰੀ ਨਾਲ ਬਤੀਤ ਕੀਤਾ ਗਿਆ ਦਿਨ, 2.5 ਘੰਟੇ ਦਾ ਭਜਨ ਸਿਰਫ ਰੋਜ਼ਮਰਾ ਦਾ ਭੁਗਤਾਨ ਹੈ, ਜਿਹੜੇ ਕਰਮ ਅਸੀਂ ਚਲਦੇ ਫਿਰਦੇ ਦੇਖਦੇ ਹੋਏ ਕਰਦੇ ਹਾਂ, ਉਹ ਵੀ ਇਮਾਨਦਾਰੀ ਨਾਲ ਤੇ ਵਿਚਾਰ ਕਰਕੇ ਦੇਖੋ ਇਸ ਜੀਵਾਤਮਾ ਦੇ ਉਧਾਰ ਲਈ ਅਸੀਂ ਕਦੋਂ ਉਦਮ ਕਰਾਂਗੇ, ਕਦੋਂ ਸਾਨੂੰ ਸੋਝ ਆਏਗੀ, ਕਿਹੜੇ ਯੁੱਗ ਦੇ ਵਿੱਚ ਸਾਡੀ ਅੱਖ ਖੁੱਲੇਗੀ ਪਰਮਾਤਮਾ ਵਾਲੇ ਪਾਸੇ, ਕਦੋਂ ਜਾ ਕਰਕੇ ਅਸੀਂ ਇਸ ਪੌੜੀ ਦੇ ਉੱਪਰ ਪੈਰ ਟਿਕਾਵਾਂਗੇ, ਅਸੀਂ ਕਿਹੜੇ ਭਰਮ ਦੇ ਵਿੱਚ ਕਿਹੜੇ ਅਹੰਕਾਰ ਦੇ ਵਿੱਚ ਬੈਠੇ ਹੋਏ ਹਾਂ, ਪਲ ਪਲ ਸਾਡੇ ਸਾਹ ਜਿਹੜੇ ਨਿਕਲ ਰਹੇ ਨੇ ਸਤਸੰਗਤ ਜੀ ਇਹ ਦੁਬਾਰਾ ਨਹੀਂ ਆਉਣੇ, ਇੱਕ ਪਲ ਸਾਰੀ ਜ਼ਿੰਦਗੀ ਦੀ ਦੌਲਤ ਦੇ ਕਰਕੇ ਦੇਖ ਲਓ ਸਾਨੂੰ ਨਹੀਂ ਮਿਲਣਾ, ਇਹ ਕਾਲ ਦੀ ਲੀਲਾ ਹੈ, ਕਦੋਂ ਅਸੀਂ ਰਾਮ ਦੀ ਲੀਲਾ ਵਿੱਚ ਰਵਾਂਗੇ, ਅਸੀਂ ਪਲ ਪਲ ਖਾਲ ਦੇ ਵਿੱਚ ਖੱਜਲ ਹੋ ਰਹੇ ਹਾਂ, ਇਹ ਵਿਚਾਰ ਕਰਨ ਵਾਲੀ ਗੱਲ ਹੈ। ਸੋ ਗੁਰੂ ਨਾਨਕ ਸਾਹਿਬ ਜੀ ਨੇ ਇਹੀ ਉਪਦੇਸ਼ ਉਸ ਨੂੰ ਦਿੱਤਾ ਕਿ ਜੋ ਵੀ ਉਸ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ, ਵੇਦਾਂ ਔਰ ਸ਼ਾਸਤਰਾਂ ਦੇ ਵਿੱਚ ਨਾਮ ਦੀ ਪੂਰੀ ਮਹਿਮਾ ਗਾਈ ਗਈ ਹੈ, ਵੇਦ ਦੇ ਵਿੱਚ ਅਖੀਰ ਦੇ ਵਿੱਚ ਜੋ ਨੇਤੀ ਨੇਤੀ ਕਹਿ ਕਰਕੇ ਛੋੜਿਆ ਗਿਆ ਹੈ ਉਹ ਨਾਮ ਦੇ ਮਤਲਬ ਕੀ ਕਿਹਾ ਗਿਆ ਹੈ ਕਿ ਨਾਮ ਦੀ ਮਹਿਮਾ ਕੋਈ ਨਹੀਂ ਪਾ ਸਕਿਆ, ਇਹ ਰਾਮ ਵੀ ਨਹੀਂ ਪਾ ਸਕਿਆ, ਬ੍ਰਹਮ ਵੀ ਨਹੀਂ ਪਾ ਸਕਿਆ, ਸਾਡੀ ਤੁਹਾਡੀ ਕਿਆ ਹਸਤੀ ਹੈ। ਸੋ ਉਸ ਨਾਮ ਨੂੰ ਜੋ ਜਪਦੇ ਨੇ ਉਹ ਹੀ ਆਵਾਗਮਨ ਤੋਂ ਪਾਰ ਹੁੰਦੇ ਨੇ। ਉਸ ਲਈ ਪੰਡਿਤ ਜੀ ਨੇ ਸਵਾਲ ਕੀਤਾ ਹੈ ਕਿ ਤੁਸੀਂ ਸਾਨੂੰ ਉਪਦੇਸ਼ ਕਰੋ ਵੀ ਕਿਹੜਾ ਨਾਮ ਹੈ ਜਿਹੜਾ ਸਾਨੂੰ ਪਾਰ ਉਤਾਰ ਸਕਦਾ ਹੈ। ਉਸ ਲਈ ਸਤਿਗੁਰਾਂ ਜੀ ਨੇ ਉਪਦੇਸ਼ ਕੀਤਾ ਹੈ ਕਿ ਜਿਸ ਤਰ੍ਹਾਂ ਕੋਈ ਵੀ ਬੇੜੀ ਹੈ, ਅਣਗਿਣਤ ਬੇੜੀਆਂ ਨੇ, ਕਿਸੇ ਵੀ ਬੇੜੀ ਤੇ ਬੈਠ ਜਾਓ ਉਹ ਦਰਿਆ ਤੋਂ ਤੁਹਾਨੂੰ ਪਾਰ ਕਰ ਦੇਗੀ। ਪੱਕੀ ਗੱਲ ਹੈ ਕਿ ਲੱਕੜ ਦੀ ਬੇੜੀ ਹੈ ਤੇ ਪਾਰ ਚਲੇ ਜਾਵਾਂਗੇ, ਪਰ ਸਤਿਗੁਰੂ ਉਪਦੇਸ਼ ਕਰਦੇ ਨੇ ਕਿ ਇਹ ਉਦਾਹਰਨ ਜੋ ਹੈ ਰੂਹਾਨੀਅਤ ਦੇ ਵਿੱਚ ਪੂਰੇ ਤਰੀਕੇ ਨਾਲ ਪੂਰਾ ਨਹੀਂ ਉਤਰਦਾ। ਕਿਉਂ? ਕਿਉਂਕਿ ਜਿਹੜੇ ਦਰਿਆ ਦੇ ਵਿੱਚ ਇਸ ਜੀਵਾਤਮਾ ਨੇ ਪਾਰ ਉਤਰਨਾ ਹੈ ਉਸਦੇ ਵਿੱਚ ਬੜੇ ਭਿਆਨਕ ਤੂਫਾਨ ਉੱਠਦੇ ਹਨ। ਭਿਆਨਕ ਤੂਫਾਨ ਦਾ ਇੱਕੋ ਹੀ ਉਦਾਹਰਨ ਸਤਿਗੁਰੂ ਦਿੰਦੇ ਨੇ, ਜਰਾ ਵਿਚਾਰ ਕਰਕੇ ਦੇਖੋ। ਰਾਤ ਦੀ ਤੇ ਗੱਲ ਹੀ ਛੱਡੋ, ਦਿਨੇ ਜਦੋਂ ਅਸੀਂ ਅੱਖ ਬੰਦ ਕਰਕੇ ਕਿਸੇ ਵੀ ਸ਼ਬਦ ਨੂੰ ਜਪਣ ਦੀ ਕੋਸ਼ਿਸ਼ ਕਰਦੇ ਹਾਂ ਤੇ ਕੋਈ ਐਸੀ ਕੰਜਾਨੀ ਤਾਕਤ ਹੈ ਜਿਹੜੀ ਸਾਡੇ ਧਿਆਨ ਨੂੰ ਲੱਗਣ ਨਹੀਂ ਦਿੰਦੀ, ਜਿਹੜੀ ਪਕੜ ਕੇ ਸਾਨੂੰ ਸਦੀਆਂ ਦੂਰ ਕੋਸਾਂ ਦੂਰ ਲੈ ਜਾਂਦੀ। ਇਹ ਕੀ ਗੱਲ ਹੈ? ਕੋਈ ਤਾਕਤ ਹੈ? ਇਹ ਹੈ ਉਸ ਤੂਫਾਨ ਦੀ ਤਰਫ ਇਸ਼ਾਰਾ ਕਿ ਜਿਹੜੀ ਉਸ ਕਾਲ ਦੀ ਆਂਦੀ ਅਸੀਂ ਕਹਿ ਰਹੇ ਹਾਂ ਕਿ ਝੁੱਲਣੀ ਹੈ, ਉਹ ਤਾਂ ਝੁੱਲ ਚੁੱਕੀ ਹੈ, ਦਿਨੇ ਰਾਤੀ ਝੁੱਲ ਰਹੀ ਹੈ। ਆਪਣੇ ਬਾਹਰ ਨਜ਼ਰ ਮਾਰ ਕਰਕੇ ਦੇਖੋ ਕੀ ਹਾਲਤ ਇਸ ਜਗਤ ਦੀ ਹੋਈ ਪਈ ਹੈ। ਇਹ ਕਿ ਸਤਿਗੁਰਾਂ ਦੀ ਰਹਿਮਤ ਹੈ, ਉਹਨਾਂ ਦਾ ਵਾਅਦਾ ਸੀ। ਕਹਿੰਦੇ ਸਰਦਾਰ ਬੇਟਾ, ਅਸੀਂ ਆਪਣੇ ਪਿਆਰਿਆਂ ਨੂੰ ਕਾਲ ਦੀ ਅੱਗ ਦਾ ਧੂੰਆਂ ਵੀ ਨਹੀਂ ਲੱਗਣ ਦੇਵਾਂਗੇ, ਤੇ ਕਿਆ ਉਹਨਾਂ ਨੇ ਆਪਣੀ ਜ਼ਬਾਨ ਪੂਰੀ ਨਹੀਂ ਕੀਤੀ? ਇੱਥੇ ਕਿਸ ਸ਼ਾਂਤੀ ਔਰ ਪਿਆਰ ਦੇ ਨਾਲ ਅਸੀਂ ਬੈਠੇ ਹਾਂ। ਵਿਚਾਰ ਕਰਕੇ ਦੇਖੋ ਜਗਤ ਕਿੱਥੇ ਦਿਨ ਰਾਤ ਹਵਸ ਦੀ ਅੱਗ ਦੇ ਵਿੱਚ ਜਲ ਰਿਹਾ ਹੈ। ਇਹ ਹੈ ਕਾਲ ਦੀ ਉਹ ਆਂਧੀ ਜਿਹੜੀ ਦਿਨ ਰਾਤ ਝੁੱਲ ਰਹੀ ਹੈ ਔਰ ਸਾਨੂੰ ਅਜੇ ਤੱਕ ਸੋਝੀ ਨਹੀਂ ਆਈ ਕਿ ਸਤਿਗੁਰਾਂ ਨੇ ਇਤਨੀ ਰਹਿਮਤ ਸਾਡੇ ਉੱਤੇ ਕੀਤੀ ਹੈ ਔਰ ਅਸੀਂ ਉਸ ਰਹਿਮਤ ਦਾ ਕੈਸਾ ਗਲਤ ਔਰ ਨਜਾਇਜ਼ ਫਾਇਦਾ ਚੁੱਕ ਰਹੇ ਹਾਂ ਕਿ ਇਹ ਦਿਨ ਰਾਤ ਦੀ ਸਵਾਸਾਂ ਦੀ ਪੂੰਜੀ ਜਿਹੜੀ ਕਿ ਅਸੀਂ ਜਪਣਾ ਸੀ ਉਸ ਪਰਮਾਤਮਾ ਦੇ ਨਾਮ ਨੂੰ ਅਸੀਂ ਜਗਤ ਨੂੰ ਜਪ ਰਹੇ ਹਾਂ, ਧੀਆਂ ਪੁੱਤਰਾਂ ਨੂੰ ਜਪ ਰਹੇ ਹਾਂ, ਜ਼ਮੀਨ ਜਾਇਦਾਦ ਫੈਕਟਰੀਆਂ ਮੋਟਰਾਂ ਨੂੰ ਜਪ ਰਹੇ ਹਾਂ, ਕਿਆ ਇਹ ਸਾਨੂੰ ਪਾਰ ਲੈ ਜਾਣਗੀਆਂ? ਇਹ ਤਾਂ ਜਿੰਦੇ ਜੀ ਸਾਡੇ ਕੰਮ ਨਹੀਂ ਆਉਂਦੀਆਂ, ਮਰਨ ਦੇ ਬਾਅਦ ਪਰਲੋਕ ਦੇ ਵਿੱਚ ਇਹਨਾਂ ਨੇ ਕੀ ਕੰਮ ਕਰਨਾ ਹੈ? ਸੋ ਇਹ ਸਤਿਗੁਰਾਂ ਦੀ ਰਹਿਮਤ ਹੈ। ਜਦੋਂ ਗੁਰੂ ਨਾਨਕ ਸਾਹਿਬ ਨੇ ਅਵਤਾਰ ਧਾਰਿਆ ਕਲਯੁੱਗ ਦੇ ਵਿੱਚ ਸੱਤ ਨਾਮ ਦਾ ਹੁਕਾ ਦਿੱਤਾ ਸੀ ਤੇ ਤਦ ਤੋਂ ਉਸ ਤੋਂ ਪਹਿਲਾਂ ਤੋਂ ਵੀ ਜਿਹੜੇ ਸੰਤ ਆਏ ਨੇ ਜਿਹਨਾਂ ਨੂੰ ਕਿ ਅਸੀਂ ਜਾਣਦੇ ਹੀ ਨਹੀਂ, ਇਤਿਹਾਸ ਦੇ ਵਿੱਚ ਕੋਈ ਵਿਰਲਾ ਇੱਕ ਦੋ ਦਾ ਨਾਮ ਹੈ, ਕਿਸੇ ਨੇ ਕਦੀ ਇਸ ਬਾਣੀ ਨੂੰ ਨੋਟ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਚੱਲ ਰਹੇ ਯੁੱਗ ਦੇ ਵਿੱਚ। ਤੇ ਸਤਿਗੁਰਾਂ ਦੀ ਇਤਨੀ ਰਹਿਮਤ ਹੈ ਕਿ ਬਾਣੀ ਆਉਂਦੀ ਏ ਨਾਲ ਦੇ ਨਾਲ ਹੀ ਲਿਖ ਲੈਂਦੇ ਹਨ, ਦਿਖਾ ਦਿੰਦੇ ਨੇ, ਰਿਕਾਰਡ ਕਰਵਾ ਦਿੰਦੇ ਨੇ। ਕਿਸ ਵਾਸਤੇ? ਕਿਆ ਉਹਨਾਂ ਦੇ ਆਪਣੇ ਭਲੇ ਵਾਸਤੇ? ਅਸੀਂ ਤੇ ਮਤ ਔਰ ਧਰਮ ਦੇ ਭਰਮਾਂ ਦੇ ਵਿੱਚ ਫਸੇ ਹੋਏ ਹਾਂ, ਇਸ ਬਾਣੀ ਦੀ ਕਦਰ ਸਾਨੂੰ ਨਹੀਂ ਹੈ, ਅਸੀਂ ਜਾਣਦੇ ਹੀ ਨਹੀਂ ਕਿ ਇਹ ਸੱਚ ਦਾ ਹੋਕਾ ਕੀ ਹੈ, ਕਿਸ ਵਾਸਤੇ ਹੈ, ਕਿਸ ਨੂੰ ਲਾਭ ਪ੍ਰਾਪਤ ਕਰਨਾ ਹੈ। ਕਿਆ ਸਤਿਗੁਰਾਂ ਦਾ ਇਸ ਦੇ ਵਿੱਚ ਲਾਭ ਹੈ? ਅਗਰ ਉਹ ਬਾਰ ਬਾਰ ਹੋਕਾ ਦਿੰਦੇ ਨੇ ਜਪਣ ਦਾ, ਤੇ ਇਸ ਜੀਵਾਤਮਾ ਨੂੰ ਫਾਇਦਾ ਹੈ ਇਸ ਦੇ ਜਪਣ ਦੇ ਨਾਲ। ਸਤਿਗੁਰਾਂ ਨੇ ਕੋਈ ਧਰਮ ਨਹੀਂ ਚਲਾਉਣਾ, ਕੋਈ ਮਤ ਨਹੀਂ ਚਲਾਉਣਾ, ਉਹ ਤੇ ਪਹਿਲੇ ਹੀ ਸਹਿਜ ਅਵਸਥਾ ਦੇ ਵਿੱਚ ਆਨੇ, ਤੇ ਇਸ ਜੀਵਾਤਮਾ ਦੀ ਖਾਤਰ ਆਪਣੇ ਗੁਰੂ ਉਸ ਸ਼ਬਦ ਦਾ ਹੁਕਮ ਮੰਨਦੇ ਹੋਏ ਇਸ ਗੰਦਗੀ ਦੇ ਵਿੱਚ, ਇਸ ਝੂਠੇ ਲੋਕ ਦੇ ਵਿੱਚ, ਇਸ ਕੂੜੇ ਦੇ ਵਿੱਚ ਆ ਕਰਕੇ ਅਵਤਾਰ ਲੈਂਦੇ ਨੇ ਔਰ ਆਪਣੇ ਜੀਵਨ ਕਾਲ ਦੇ ਵਿੱਚ ਆਪਣੀ ਕੁਰਬਾਨੀਆਂ ਦੇ ਜਾਂਦੇ ਨੇ, ਪਲ ਪਲ ਕੁਰਬਾਨੀ ਦਿੰਦੇ ਨੇ, ਬੰਦ ਬੰਦ ਕਟਾਉਂਦੇ ਨੇ, ਸਿਰਫ ਇਸ ਵਾਸਤੇ ਕਿ ਇਹ ਜੀਵਾਤਮਾ ਆਜ਼ਾਦ ਹੋ ਜਾਣ, ਆਪਣੇ ਮੂਲ ਨੂੰ ਪ੍ਰਾਪਤ ਕਰ ਲੈਣ, ਆਵਾਗਮਨ ਤੋਂ ਇਹਨਾਂ ਦਾ ਨਿਸ਼ਕਾਰਾ ਹੋ ਜਾਵੇ। ਪਰ ਅਸੀਂ ਕੀ ਕਰਦੇ ਹਾਂ? ਉਸ ਰਹਿਮਤ ਦਾ ਜੋ ਹੈ ਹਮੇਸ਼ਾ ਤੋਹੀਨ ਕਰਦੇ ਹਾਂ ਔਰ ਨਜਾਇਜ਼ ਫਾਇਦਾ ਚੁੱਕਦੇ ਹਾਂ। ਉਹ ਹੀ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ ਹੈ ਪੰਡਿਤ ਨੂੰ ਕਿ ਜਦ ਤੱਕ ਤੂੰ ਇਸ ਮਨ ਨੂੰ ਵਿਕਾਰਾਂ ਚੋਂ ਨਹੀਂ ਕੱਢੇਗਾ ਤਦ ਤੱਕ ਤੈਨੂੰ ਅੰਦਰ ਦੀ ਸ਼ਾਂਤੀ ਪ੍ਰਾਪਤ ਨਹੀਂ ਹੋ ਸਕਦੀ ਔਰ ਤੇਰਾ ਪੜਿਆ ਹੋਇਆ ਵੇਦ ਸ਼ਾਸਤਰ ਤਾਂ ਹੀ ਕਾਮਲ ਹੈ ਜਦੋਂ ਤੂੰ ਪ੍ਰੈਕਟੀਕਲ ਤੌਰ ਤੇ ਇਸ ਦੇ ਉੱਪਰ ਪੂਰਾ ਉਤਰੇਗਾ ਤੇ ਵੇਦ ਸ਼ਾਸਤਰ ਜਾਂ ਕਿਸੇ ਵੀ ਅਵਤਾਰ ਦਾ ਸਭ ਤੋਂ ਪਹਿਲਾ ਮੁਖਾਰ ਵਿੱਚ ਉਤਪਾਦਨ ਕੀਤਾ ਹੋਇਆ ਸ਼ਬਦ ਜੋ ਹੈ ਉਹ ਹੈ ਸੱਚ। ਉਹ ਸੱਚ ਦੇ ਉੱਪਰ ਜਦ ਤੱਕ ਅਸੀਂ ਬਾਹਰੋਂ ਪੂਰੇ ਨਹੀਂ ਹੋਵਾਂਗੇ, ਅੰਦਰ ਦੇ ਮਜ਼ਮੂਨ ਨੂੰ ਜਾਣ ਹੀ ਨਹੀਂ ਸਕਦੇ, ਪ੍ਰਾਪਤ ਕਰਨਾ ਲਾਭ ਤੇ ਬਹੁਤ ਦੂਰ ਦੀ ਗੱਲ ਹੈ। ਇਸ ਕਰਕੇ ਸਾਧ ਸੰਗਤ ਜੀ, ਜਦ ਤੱਕ ਅਸੀਂ ਬਾਹਰੋਂ ਪੂਰੇ ਨਹੀਂ ਹੋਣਾ, ਅੰਦਰ ਅਸੀਂ ਨਹੀਂ ਜਾ ਸਕਦੇ। ਅਗਲਾ ਸਵਾਲ ਉਸਨੇ ਕੀਤਾ ਹੈ, ਤੁਸੀਂ ਸਾਨੂੰ ਇਹ ਉਪਦੇਸ਼ ਦਿਓ ਕਿ ਪਰਮਾਤਮਾ ਦੇ ਕਿਸ ਨਾਮ ਦਾ ਅਸੀਂ ਜਾਪ ਕਰੀਏ ਕਿ ਅਸੀਂ ਇਸ ਮੁਕਤੀ ਨੂੰ ਪ੍ਰਾਪਤ ਕਰ ਲਈਏ। ਉਸ ਲਈ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ ਕਿ ਤੁਸੀਂ ਪਰਮਾਤਮਾ ਦੇ ਕਿਸੇ ਵੀ ਨਾਂ ਨੂੰ ਜਪੋ। ਜਿਸ ਤਰ੍ਹਾਂ ਇਹ ਬੇੜੀਆਂ ਤੁਹਾਨੂੰ ਪਾਰ ਲੈ ਜਾਂਦੀਆਂ ਨੇ, ਸਾਰੀਆਂ ਹੀ ਜਿਹੜੀਆਂ ਲੱਕੜ ਦੀਆਂ ਬਣੀਆਂ ਹੋਈਆਂ ਨੇ, ਪਰ ਉੱਥੇ ਇੱਕ ਗੱਲ ਯਾਦ ਰੱਖੋ ਕਿ ਜਿਹੜਾ ਤੂਫਾਨ ਇਸ ਦਰਿਆ ਦੇ ਵਿੱਚ ਆਉਣਾ ਹੈ ਰੂਹਾਨੀਅਤ ਦੇ ਵਿੱਚ, ਯਾਨੀ ਕਿ ਇਸ ਆਤਮਾ ਨੂੰ ਮੁਕਤੀ ਪ੍ਰਾਪਤ ਕਰਨ ਲਈ ਜੋ ਕਾਲ ਨੇ ਰਸਤੇ ਵਿੱਚ ਰੁਕਾਵਟਾਂ ਪਾਉਣੀਆਂ ਨੇ, ਉਹਦੇ ਵਾਸਤੇ ਇੱਕ ਪਾਇਲਟ ਦੀ ਲੋੜ ਹੈ, ਇੱਕ ਡਰਾਈਵਰ ਦੀ ਲੋੜ ਹੈ, ਇੱਕ ਕਾਮਲ ਮਾਲਾ ਦੀ ਲੋੜ ਹੈ ਜਿਹੜਾ ਇਸ ਨਾਵ ਨੂੰ, ਇਸ ਜਹਾਜ਼ ਨੂੰ ਚਲਾ ਕਰਕੇ ਇਸ ਤੂਫਾਨ ਚੋਂ ਕੱਢ ਸਕਦੇ। ਤੋ ਜਿਹੜੀ ਵੀ ਨਾਮ ਰੂਪੀ ਨਾਵ ਦੇ ਉੱਪਰ ਤੁਹਾਨੂੰ ਸਤਿਗੁਰੂ ਬਿਠਾਉਂਦਾ ਹੈ, ਮੱਲਾ ਬਿਠਾਉਂਦਾ ਹੈ, ਉਸੀ ਦੇ ਉੱਪਰ ਬੈਠ ਕਰਕੇ ਤੁਸੀਂ ਪਾਰ ਉਤਰ ਸਕਦੇ ਹੋ। ਬਾਕੀ ਜਿਤਨੀਆਂ ਵੀ ਨਾਵਾਂ ਨੇ ਬੇਸ਼ੱਕ ਪਾਰ ਜਾ ਸਕਦੀਆਂ ਨੇ, ਪਰ ਰਸਤੇ ਦੇ ਤੂਫਾਨ ਨੇ ਉਹਨਾਂ ਨੂੰ ਪਾਰ ਨਹੀਂ ਜਾਣ ਦੇਣਾ। ਇਹ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਸੀਗਾ। ਆਪਾਂ ਸਾਰੇ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਨਕਲ ਕਰਦੇ ਹਾਂ, ਹੁਣ ਵਿਚਾਰ ਕਰਕੇ ਦੇਖੋ ਇਸ ਉਪਦੇਸ਼ ਦੇ ਉੱਪਰ ਅਮਲ ਕੀਤੇ ਬਿਨਾਂ ਅਸੀਂ ਕਦੋਂ ਇਸ ਜੀਵਾਤਮਾ ਦਾ ਉਧਾਰ ਕਰ ਲਵਾਂਗੇ। ਸੋ ਇੱਕ ਚੀਜ਼ ਸਪਸ਼ਟ ਹੈ ਕਿ ਜਦ ਤੱਕ ਅਸੀਂ ਪੂਰਨ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਜਾਂਦੇ ਔਰ ਉਹਨਾਂ ਦੇ ਬਖਸ਼ੇ ਹੋਏ ਸ਼ਬਦਾਂ ਨੂੰ ਪ੍ਰਾਪਤ ਨਹੀਂ ਕਰਦੇ, ਤਦ ਤੱਕ ਅਸੀਂ ਇਸ ਜਾਪ ਨੂੰ ਪੂਰਾ ਨਹੀਂ ਕਰ ਸਕਦੇ। ਹੁਣ ਇਹ ਸਾਰਾ ਉਪਕਰਮ ਕਰਨ ਦੇ ਬਾਅਦ ਤਦ ਵੀ ਸਾਨੂੰ ਹੱਲ ਨਹੀਂ ਪ੍ਰਾਪਤ ਹੁੰਦਾ, ਉਸਦੀ ਇੱਕੋ ਹੀ ਕਮੀ ਹੈ, ਇੱਕੋ ਹੀ ਵਜ੍ਹਾ ਹੈ ਕਿ ਅਸੀਂ ਬਾਹਰੋਂ ਅਧੂਰੇ ਹਾਂ। ਬਾਹਰੋਂ ਪੂਰੇ ਹੋਏ ਬਿਨਾਂ ਅਸੀਂ ਅੰਤਰ ਦੇ ਵਿੱਚ ਕਦੇ ਵੀ ਨਹੀਂ ਜਾ ਸਕਦੇ। ਸੋ ਰੂਹਾਨੀਅਤ ਦਾ ਇਹ ਜੋ ਪਹਿਲੂ ਹੈ, ਅੰਦਰ ਦਾ ਪਹਿਲੂ ਹੈ, ਅੰਦਰ ਦਾ ਮਜ਼ਬੂਨ ਹੈ, ਪਰ ਬਾਹਰੋਂ ਦੀ ਅੰਦਰ ਜਾਂਦਾ ਹੈ, ਇੱਕਦਮ ਅੰਦਰ ਨਹੀਂ ਜਾਂਦਾ। ਸਤਿਗੁਰਾਂ ਨੇ ਜਿਤਨੇ ਵੀ ਸਤਸੰਗਾਂ 'ਚ ਉਪਦੇਸ਼ ਦਿੱਤੇ ਨੇ, ਬੇਸ਼ੱਕ ਬਾਅਦ ਦੇ ਵਿੱਚ ਕੰਪੋਜ਼ਿੰਗ ਕਰਨ ਵਾਲੇ ਲਿਖਾਰੀਆਂ ਨੇ ਕੁਛ ਅੰਗ ਉਹਨਾਂ ਦੇ ਕੱਟ ਦਿੱਤੇ ਨੇ, ਇਸੇ ਕਰਕੇ ਸਤਿਗੁਰਾਂ ਨੇ ਅੱਜ ਤੱਕ ਪਹਿਲੇ ਹਰ ਅੰਗ ਨੂੰ ਸਪਸ਼ਟ ਕੀਤਾ ਹੈ। ਸਤਸੰਗਤ ਜੀ ਵਿਚਾਰ ਕਰਕੇ ਦੇਖੋ, ਸਰੀਰ ਹੋਵੇ, ਹੱਥ ਨਹੀਂ ਹੈ ਉਹਦਾ, ਇੱਕ ਅੰਗ ਨਹੀਂ ਹੈ, ਇਸ ਅੰਗ ਦੇ ਬਿਨਾਂ ਉਹ ਸਰੀਰ ਕਦੀ ਸਾਰਥਕ ਹੋ ਸਕਦਾ ਹੈ? ਅਸੀਂ ਸਤਿਗੁਰਾਂ ਦੇ ਕੋਲ ਚਲੇ ਗਏ, ਨਾਮ ਲੈ ਲਿਆ, ਇਹ ਸਤਿਗੁਰਾਂ ਦੀ ਰਹਿਮਤ ਹੈ ਕਿ ਬਿਨਾਂ ਪੜ੍ਹੇ ਹੀ ਬੱਚੇ ਨੂੰ ਡਿਗਰੀ ਦੇਤੀ ਹੈ, ਤੇ ਕਿਆ ਤੁਸੀਂ ਵਿਚਾਰ ਕਰਕੇ ਦੇਖੋ ਅਗਲੀ ਕਲਾਸ ਦੇ ਵਿੱਚ ਸਾਨੂੰ ਚੜਾ ਦਿੱਤਾ ਜਾਏਗਾ? ਕੌਣ ਚੜਾ ਦੇਗਾ? ਜੋ ਇਸ ਰੂਹਾਨੀਅਤ ਨੂੰ ਚਲਾ ਰਿਹਾ ਹੈ, ਜਿਸ ਦਾ ਪਹਿਰਾ ਚੱਲ ਰਿਹਾ ਹੈ, ਸੂਰਜ ਅੱਜ ਤੱਕ ਇੱਕ ਘੜੀ ਇੱਕ ਸੂਦ ਅੱਗੇ ਪਿੱਛੇ ਨਹੀਂ ਹੋਇਆ, ਸਦੀਆਂ ਤੋਂ ਹੀ ਕਿੰਨੀਆਂ ਹੀ ਪਰਲੇ ਮਹਾਂਪਰਲੇ ਹੋ ਗਈਆਂ ਨੇ, ਇਹ ਸ੍ਰਿਸ਼ਟੀ ਚੱਲ ਰਹੀ ਹੈ, ਇੱਕ ਬਿਲਕੁਲ ਵੀ ਹਿੱਲੀ ਨਹੀਂ ਆਪਣੀ ਜਗ੍ਹਾ ਤੋਂ। ਕਿਉਂ? ਕਿਉਂਕਿ ਇਹ ਸੱਚ ਹੈ ਔਰ ਅਸੀਂ ਉਸ ਸੱਚ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਉਸ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ। ਤੇ ਯਕੀਨ ਜਾਣਨਾ, ਅਸੀਂ ਝੂਠੇ ਹੋ ਕਰਕੇ ਕਦੇ ਵੀ ਉਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੇ। ਸੋ ਪਹਿਲਾ ਪੌੜੀ, ਪਹਿਲਾ ਮਜ਼ਮੂਨ ਇਹੀ ਹੈ ਕਿ ਅਸੀਂ ਬਾਹਰ ਤੋਂ ਪੂਰਾ ਉਤਰਨਾ ਹੈ। ਸੋ ਬਾਣੀ ਦੇ ਵਿੱਚ ਜੋ ਤੁਕਾਂ ਸਤਿਗੁਰਾਂ ਨੇ ਲਈਆਂ ਹਨ, ਗੁਰੂ ਅਰਜਨ ਦੇਵ ਪਾਤਸ਼ਾਹ ਦੀ ਬਾਣੀ ਹੈ, ਪੂਰੇ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬਾਂ ਦੀ ਦੂਸਰੇ ਨੰਬਰ ਤੇ ਸਭ ਤੋਂ ਜ਼ਿਆਦਾ ਉਚਾਰੀ ਗਈ ਬਾਣੀ ਹੈ ਔਰ ਇਸ ਪੂਰੀ ਬਾਣੀ ਦੇ ਵਿੱਚ ਜਪਣ ਦਾ ਇਤਨਾ ਜ਼ਿਆਦਾ ਮਹੱਤਵ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਦਿੱਤਾ ਹੈ ਕਿ ਅਸੀਂ ਉਸਦੀ ਕੀਮਤ ਨੂੰ ਨਹੀਂ ਸਮਝੇ। ਸਹੀ ਮਾਇਨੇ ਦੇ ਵਿੱਚ ਅਗਰ ਅਸੀਂ ਉਹਨਾਂ ਦੇ ਅਰਥਾਂ ਨੂੰ ਜਾਣ ਕਰਕੇ ਉਸਦੇ ਉੱਪਰ ਅਗਰ ਅਮਲ ਕਰ ਲਿਆ ਹੁੰਦਾ, ਜਿੱਥੇ ਅਸੀਂ ਬਾਣੀ ਦਿਨੇ ਰਾਤੀ ਪੜ੍ਹਦੇ ਹਾਂ ਨਾ, ਪੜ੍ਹਨ ਦੇ ਨਾਲ ਸਾਨੂੰ ਉਹ ਲਾਭ ਨਹੀਂ ਪ੍ਰਾਪਤ ਹੋਇਆ। ਕਿਉਂ? ਕਿਉਂਕਿ ਅਸੀਂ ਇਹਨਾਂ ਦੇ ਅਰਥਾਂ ਉੱਪਰ ਵਿਚਾਰ ਨਹੀਂ ਕੀਤਾ। ਅੱਜ ਵੀ ਤੁਸੀਂ ਕਿਹਨਾਂ ਕੋਲ ਪੁੱਛ ਕੇ ਦੇਖ ਲਓ, ਜਿਹੜੇ ਬਾਣੀ ਪੜ੍ਹਦੇ ਨੇ, ਦਿਨੇ ਰਾਤੀ ਪੜ੍ਹਦੇ ਨੇ, ਉਹਨਾਂ ਨੂੰ ਇੱਕ ਸਧਾਰਨ ਤੋਂ ਸਧਾਰਨ ਤੁਕ ਦਾ ਜੋ ਹੈ ਭੇਦ ਨਹੀਂ ਪਤਾ। ਕਿਉਂ? ਕਿਉਂਕਿ ਉਹ ਉਸਦੇ ਭੇਤੀ ਕੋਲ ਨਹੀਂ ਗਏ। ਹੁਣ ਭੇਤੀ ਕੌਣ ਹੈ? ਇਹ ਬਾਣੀ ਕਿੱਥੋਂ ਆਈ ਹੈ? ਇਹ ਕਿਸੇ ਬੰਦੇ ਦੀ ਆਪਣੀ ਉਚਾਰੀ ਹੋਈ ਬਾਣੀ ਨਹੀਂ ਹੈ, ਇਹ ਸੱਚਖੰਡ ਤੁਰ ਦਰਗਾਹ ਦੀ ਬਾਣੀ ਹੈ। ਸੱਚਖੰਡ ਤੇ ਜਿਹੜੇ ਬੈਠੇ ਇਸ ਪ੍ਰਬੰਧ ਨੂੰ ਚਲਾ ਰਹੇ ਹਨ, ਉਹ ਉਚਾਰਦੇ ਨੇ ਇਸ ਬਾਣੀ ਨੂੰ, ਉਹ ਰਹਿਮਤ ਬਖਸ਼ਦੇ ਨੇ। ਉਹ ਚਿੱਠੀ ਹੈ ਇੱਕ ਤਰੀਕੇ ਦੀ, ਔਰ ਅਸੀਂ ਚਿੱਠੀ ਨੂੰ ਸਿਰਫ ਪੜ੍ਹ ਕਰਕੇ ਇਸ ਜੀਵਾਤਮਾ ਦਾ ਭਲਾ ਨਹੀਂ ਕਰ ਸਕਦੇ, ਜਦ ਤੱਕ ਲਿਖੇ ਹੋਏ ਭਾਵਾਂ ਦੇ ਉੱਪਰ ਅਸੀਂ ਅਮਲ ਨਹੀਂ ਕਰਾਂਗੇ। ਹੁਣ ਅਗਰ ਇੱਕ ਬੱਚੇ ਨੇ ਚਿੱਠੀ ਲਿਖੀ ਹੈ ਆਪਣੇ ਪਿਤਾ ਨੂੰ ਕਿ ਦੂਰ ਰਹਿੰਦਾ ਹੈ, ਕਿ ਮੈਨੂੰ ਪਿਤਾ ਜੀ ਫਲਾਣੀ ਜਗ੍ਹਾ ਤੋਂ ਇਹ ਮਕਸਦ ਦੀਆਂ ਕਿਤਾਬਾਂ ਲਿਆ ਕਰਕੇ ਭੇਜ ਦਿਓ, ਮੇਰੀ ਪੜ੍ਹਾਈ ਰੁਕੀ ਹੋਈ ਹੈ। ਹੁਣ ਪਿਤਾ ਅਗਰ ਚਿੱਠੀ ਪੜ੍ਹੀ ਜਾਏਗਾ ਤਾਂ ਕਿਆ ਬੱਚੇ ਦਾ ਭਲਾ ਹੋ ਜਾਏਗਾ? ਯੁਗਾ ਯੁਗ ਪੜ੍ਹਦੇ ਰਹੋ, ਕਦੀ ਭਲਾ ਨਹੀਂ ਹੋ ਸਕਦਾ। ਹੁਣ ਉਸੇ ਤਰੀਕੇ ਦੇ ਨਾਲ ਇਹ ਚਿੱਠੀ ਤੁਰ ਦਰਗਾਹ ਤੋਂ ਜਿਨ੍ਹਾਂ ਵੀ ਸੰਤਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਗਈ ਹੈ। ਹੈ ਪਿਛੋਕੜ ਇੱਕ ਹੈ, ਸਾਹਮਣੇ ਮੁੱਖ ਬੇਸ਼ਕ ਅਲੱਗ ਅਲੱਗ ਨੇ, ਪਰ ਉਹਨਾਂ ਦਾ ਭਾਵ ਜੋ ਹੈ ਉਹ ਇੱਕੋ ਹੀ ਹੈ ਕਿ ਇਸ ਜੀਵਾਤਮਾ ਨੂੰ ਆਵਾਗਮਨ ਤੋਂ ਮੁਕਤ ਕਰਵਾਉਣਾ ਹੈ। ਕਿਉਂਕਿ ਗੁਰੂ ਸਾਹਿਬਾਂ ਉੱਤੇ ਬਹੁਤ ਸਾਰੀਆਂ ਪਾਬੰਦੀਆਂ ਵੀ ਲੱਗੀਆਂ ਜਿਹੜੀਆਂ ਕਾਲ ਨੇ ਇਸ ਲੀਲਾ ਨੂੰ ਰਚਾਉਣ ਵਾਸਤੇ ਲਈਆਂ ਨੇ। ਉਹਦੇ ਵਿੱਚ ਇੱਕ ਹੈ ਕਰਾਮਾਤ ਨਹੀਂ ਦਿਖਾਣੀ। ਅਗਰ ਇਹ ਪੈਰਾ ਨਹੀਂ ਹੁੰਦਾ ਤੇ ਸਤਿਗੁਰਾਂ ਨੂੰ ਇਸ ਲੋਕ ਦੇ ਵਿੱਚ ਆਉਣ ਦੀ ਜ਼ਰੂਰਤ ਨਹੀਂ ਸੀ। ਜਿੰਨੀਆਂ ਜੀਵਾਤਮਾ ਉਹਨਾਂ ਨੂੰ ਚਾਹੀਆਂ ਉਹ ਲੈ ਜਾ ਸਕਦੇ ਸਨ। ਫਿਰ ਉਸ ਤੋਂ ਵੀ ਅੱਗੇ ਵਿਚਾਰ ਕਰਨ ਦੀ ਲੋੜ ਹੈ ਕਿ ਇਹ ਜੀਵਾਤਮਾ ਜਿੱਥੋਂ ਆਈਆਂ ਨੇ, ਕਿਆ ਉਹ ਅਨਾਮੀ, ਕਿਆ ਉਹ ਸਤਪੁਰਸ਼ ਹੋਰ ਉਤਪਤੀ ਨਹੀਂ ਕਰ ਸਕਦਾ? ਕਿਉਂ ਨਹੀਂ ਕਰ ਸਕਦਾ? ਜਿੱਥੇ ਉਹਨੇ ਇੰਨੀਆਂ ਸਾਰੀਆਂ ਬਣਾਈਆਂ ਨੇ ਉੱਥੇ ਹੋਰ ਵੀ ਬਣਾ ਸਕਦਾ ਹੈ। ਉਸਨੂੰ ਇਹਨਾਂ ਦੀ ਲੋੜ ਨਹੀਂ ਹੈ, ਸਾਨੂੰ ਉਸ ਦੀ ਲੋੜ ਹੈ। ਕਿਉਂ? ਕਿਉਂਕਿ ਜਨਮ ਮਰਨ ਦੇ ਦੁੱਖ ਦੇ ਵਿੱਚ ਅਸੀਂ ਬੈਠੇ ਹਾਂ, ਅਸੀਂ ਤੜਫ ਰਹੇ ਹਾਂ, ਅਸੀਂ ਗੰਧ ਦੇ ਵਿੱਚ ਗਰਭ ਜੂਨ ਦੇ ਵਿੱਚ ਵਾਰ ਵਾਰ ਆਉਂਦੇ ਹਾਂ, ਕਈ ਤਰੀਕੇ ਦੇ ਸਾਨੂੰ ਨਰਕ ਭੋਗਣੇ ਪੈਂਦੇ ਨੇ। ਇਸ ਕਰਕੇ ਇਹ ਤਕਲੀਫ ਸਾਨੂੰ ਹੈ। ਇਹ ਤੇ ਗੁਰੂ ਦੀ ਰਹਿਮਤ ਹੈ ਸਤਿਗੁਰੂ ਜੀ ਦੀ, ਉਹ ਸਤਿਗੁਰੂ ਨੂੰ ਭੇਜਦੇ ਨੇ ਕਿ ਇਹਨਾਂ ਨੂੰ ਕੱਢ ਕੇ ਲਿਆਓ। ਫਿਰ ਸਾਧ ਸੰਗਤ ਜੀ ਕੱਢੀਆਂ ਕੌਣ ਜਾਂਦੀਆਂ ਨੇ? ਬਾਣੀ ਵਾਰ ਵਾਰ ਇੱਕੋ ਚੀਜ਼ ਸਪਸ਼ਟ ਕਰਦੀ ਹੈ, ਗਲਤ ਅਰਥ ਨਾ ਜਾਣੋ ਉਸਦੇ, ਕਿ ਤੁਰ ਦਰਗਾਹ ਤੋਂ ਫਰਮਾਇਨ ਜਿਹਨਾਂ ਨੂੰ ਹੋਏਗਾ ਉਹ ਕਿਹਨਾਂ ਨੂੰ ਹੋਏਗਾ? ਉਹ ਸ਼ਕਲ ਦੇਖ ਕਰਕੇ ਨਹੀਂ ਆਉਂਦਾ, ਕੋਈ ਗੁਣ ਦੇਖ ਕਰਕੇ ਨਹੀਂ, ਸਿਰਫ ਇੱਕੋ ਹੀ ਭਾਵ ਕਿ ਉਦਮ, ਜਿਹੜੀ ਜੀਵਾਤਮਾ ਉਦਮ ਕਰਦੀ ਹੈ ਦਿਨੇ ਰਾਤੀ, ਉਹ ਤੜਫ ਜ਼ਾਹਿਰ ਕਰਦੀ ਹੈ ਮੱਛਲੀ ਵਾਲੀ, ਜਿਹੜੀ ਕਿ ਪਾਣੀ ਦੇ ਬਿਨਾਂ ਇੱਕ ਪਲ ਨਹੀਂ ਰਹਿ ਸਕਦੀ। ਮੱਛਲੀ ਨੂੰ ਕਦੀ ਬਾਹਰ ਕੱਢ ਕੇ ਵੇਖੋ, ਉਸੀ ਵਕਤ ਹੱਥੋਂ ਛੁਟਕ ਜਾਏਗੀ, ਤੜਫ ਤੜਫ ਕੇ ਜਾਨ ਦੇ ਦੇਗੀ। ਸਾਡੀ ਉਹ ਅਵਸਥਾ ਕਦੋਂ ਆਏਗੀ? ਸਾਧੰਗਤ ਜੀ, ਜਦੋਂ ਵੀ ਆਏਗੀ, ਯਾਦ ਰੱਖਣਾ ਉਸੀ ਵੇਲੇ ਸਤਿਗੁਰੂ ਦੀ ਨਜ਼ਰ ਸਾਡੇ ਪਾਸੇ ਹੋਏਗੀ। ਅਸੀਂ ਦੌੜ ਦੌੜ ਕੇ ਜਿੰਨੇ ਮਰਜ਼ੀ ਨਾਟਕ ਕਰ ਲਈਏ, ਜਿਤਨੇ ਮਰਜ਼ੀ ਅੱਠ ਬੰਦ ਕਰਕੇ ਅਸੀਂ ਭਗਤੀ ਕਰ ਲਈਏ, ਇਹ ਸਾਰੀ ਬਗਲਾ ਭਗਤੀ ਹੈ। ਕਿਉਂ? ਕਿਉਂਕਿ ਕਿਸੇ ਨਾ ਕਿਸੇ ਇੱਛਾ ਨੂੰ ਰੱਖ ਕਰਕੇ ਅਸੀਂ ਭਗਤੀ ਕਰ ਰਹੇ ਹਾਂ। ਇਹ ਜਾਪ ਸਿੱਧੀ ਜਿਤਨੀ ਵੀ ਹੈ ਅਸੀਂ ਕਾਮਨਾ ਰੱਖ ਕੇ ਕਰ ਰਹੇ ਹਾਂ, ਔਰ ਸਿੱਧੀ ਪ੍ਰਾਪਤ ਹੋਏਗੀ, ਜ਼ਰੂਰ ਹੋਏਗੀ। ਅਗਰ ਅੱਖ ਦੇ ਦੇਖਣ ਨਾਲ ਕਰਮ ਬਣ ਗਿਆ ਤੇ ਅੱਖ ਬੰਦ ਕਰਕੇ ਜਾਪ ਕਰਨ ਦੇ ਨਾਲ ਕਿਆ ਕਰਮ ਨਹੀਂ ਬਣਿਆ? ਕਿਆ ਉਸ ਦੇ ਨਾਲ ਸਿੱਧੀ ਨਹੀਂ ਮਿਲੇਗੀ? ਜ਼ਰੂਰ ਮਿਲੇਗੀ, ਪਰ ਰਵਾਂਗੇ ਅਸੀਂ ਅਧੂਰੇ ਹੀ। ਪਰਮਾਤਮਾ ਨਹੀਂ ਮਿਲੇਗਾ, ਪਰਮਾਤਮਾ ਤੇ ਉਦੋਂ ਹੀ ਮਿਲੇਗਾ ਜਿਸ ਲਈ ਅਸੀਂ ਪਾਣੀ ਦੇ ਬਗੈਰ ਜਿਸ ਤਰ੍ਹਾਂ ਮੱਛਲੀ ਤੜਫਦੀ ਹੈ ਉਸ ਤਰ੍ਹਾਂ ਤੜਫਦੀ। ਸੋ ਇਸ ਤੁਕ ਦੇ ਵਿੱਚ ਗੁਰੂ ਸਾਹਿਬਾਂ ਨੇ ਬੜੇ ਸੁੰਦਰ ਤਰੀਕੇ ਦੇ ਨਾਲ ਸਪਸ਼ਟ ਕੀਤਾ ਹੈ, ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਨਿਕਟ ਨਾ ਆਵੇ ਜਾਨ। ਹੁਣ ਸਵਾਮੀ ਕੌਣ ਹੈ? ਸਵਾਮੀ ਸਤਿਪੁਰਸ਼ ਨੂੰ ਕਿਹਾ ਗਿਆ ਹੈ। ਇਸ ਜੀਵਾਤਮਾ ਦਾ ਸਵਾਮੀ ਪਤੀ ਉਹ ਸਤਿਪੁਰਸ਼ ਹੈ। ਇਸੀ ਕਰਕੇ ਸਾਰੀ ਬਾਣੀ ਦੇ ਵਿੱਚ ਇੱਕੋ ਹੀ ਗੱਲ ਕਹੀ ਹੈ ਕਿ ਇਸ ਆਤਮਾ ਨੇ ਉਸ ਪਰਮਾਤਮਾ ਦੇ ਨਾਲ ਮਿਲਣਾ ਹੈ, ਯਾਨੀ ਕਿ ਇਹ ਦੁਲਹਨਾ ਹੈ, ਉਹ ਦੁਲਹਾ ਹੈ। ਅਤੇ ਇਹ ਕਦੋਂ ਹੋਏਗਾ? ਜਦੋਂ ਇਸ ਸਵਾਮੀ ਨੂੰ ਤੂੰ ਜਪੇਗਾ, ਪਿਆਰ ਦੇ ਨਾਲ ਸਿਮਰਨ ਕਰੇਗਾ। ਨਿਕਟ ਨਾ ਆਵੇ ਜਾਮ, ਜਾਮ ਦਾ ਇਸ਼ਾਰਾ ਹੈ ਕਾਲ ਦੀ ਤਰ੍ਹਾਂ, ਕਾਲ ਫਿਰ ਤੇਰੇ ਨੇੜੇ ਨਹੀਂ ਆਏਗਾ। ਮੁਕਤ ਵੈਖੁੰਡ ਸਾਧਗੀ ਸੰਗਤ, ਜਨ ਪਾਈਏ ਹਰ ਕਾ ਦਾਮ। ਹੁਣ ਮੁਕਤ ਮੁਕਤੀ, ਆਵਾਗਮਨ ਤੋਂ ਮੁਕਤ ਹੋਣਾ, ਵੈਕੁੰਠ ਸੰਤਾਂ ਦਾ ਵਿਕੁੰਠ ਹੈ ਸੱਚਖੰਡ। ਮੁਕਤ ਵੈਕੁੰਠ ਸਾਧਗੀ ਸੰਗਤ, ਸਾਧ ਕੌਣ ਹੈ? ਸਾਧ ਸੰਗਤ ਜੀ ਕੋਈ ਪਿਆਰਾ ਸਾਧ ਹੈ, ਪੂਰਨ ਸਤਿਗੁਰੂ। ਉਹਦੀ ਸੰਗਤ, ਉਹਦੀ ਸੰਗਤ ਕੀ ਹੈ? ਉਹਦੇ ਕੋਲ ਬੈਠਣਾ ਉਹਦੀ ਸੰਗਤ ਨਹੀਂ ਹੈ। ਇਹ ਉਪਦੇਸ਼ ਪੂਰੇ ਜਗਤ ਵਾਸਤੇ ਹੈ, ਪੂਰੀ ਸ੍ਰਿਸ਼ਟੀ ਦੀ ਆਤਮਾ ਵਾਸਤੇ ਹੈ। ਅਤੇ ਫਿਰ ਕੈਸਾ ਸੰਗ ਹੈ? ਉਹਦਾ ਸੰਗ ਇੱਕੋ ਹੀ ਹੈ, ਉਹਦੇ ਉਪਦੇਸ਼ਾਂ ਦੇ ਵਿੱਚ ਆਪਣੀ ਹਸਤੀ ਨੂੰ ਮਿਟਾ ਦੇਣਾ। ਅਸੀਂ ਇਹਨਾਂ ਦੇ ਗਲਤ ਅਰਥ ਕੱਢਦੇ ਹਾਂ। ਜਦ ਤੱਕ ਅਸੀਂ ਆਪਣੀ ਹਸਤੀ ਨੂੰ ਲੈ ਕਰਕੇ ਬੈਠੇ ਹਾਂ, ਹੋਮਾਂ ਨੂੰ ਲੈ ਕਰਕੇ ਬੈਠੇ ਹਾਂ, ਜਾਣ ਲੈਣਾ ਕਿ ਅਸੀਂ ਆਪਣੇ ਸਤਿਗੁਰ ਦਾ ਸੰਗ ਨਹੀਂ ਕੀਤਾ। ਔਰ ਜਦੋਂ ਅਸੀਂ ਉਹਦੇ ਉੱਤੇ ਆਪਣੀ ਹਸਤੀ ਮਿਟਾ ਦੇਵਾਂਗੇ, ਆਪਣੇ ਆਪ ਹੀ ਤੁਹਾਨੂੰ ਮਹਿਸੂਸ ਹੋ ਜਾਏਗਾ ਕਿ ਦਿਨੇ ਰਾਤੀ ਪਲ ਪਲ ਅਸੀਂ ਸਤਿਗੁਰ ਦਾ ਸੰਗ ਕਰ ਰਹੇ ਹਾਂ। ਸਤਿਗੁਰ ਸਾਡੇ ਅੰਗ ਸੰਗ ਹੈ, ਸਾਈ ਹੈ। ਉਹ ਤਦ ਹੀ ਹੈ ਜਦੋਂ ਸਾਡੀ ਹਸਤੀ ਹੋਮੇ ਅੰਦਰੋਂ ਨਹੀਂ ਹੈ। ਹਰ ਕਾ ਧਾਮ, ਹਰ ਕੌਣ ਹੈ? ਹਰ ਸਤਿਪੁਰਸ਼ ਹੈ, ਉਹਦਾ ਧਾਮ ਹੈ ਸੱਚਖੰਡ। ਯਾਨੀ ਕਿ ਇਸ ਪੌੜੀ ਦਾ ਕੀ ਅਰਥ ਨਿਕਲਦਾ ਹੈ? ਜਦੋਂ ਤੂੰ ਗੁਰੂ ਦੇ ਉਪਦੇਸ਼ਾਂ ਦੇ ਉੱਪਰ ਬਾਹਰੀ ਰੂਪ ਦਾ ਜਾਪ ਪੂਰਾ ਕਰਕੇ, ਯਾਨੀ ਕਿ ਅਮਲ ਕਰਕੇ, ਉਸਦੇ ਬਖਸ਼ੇ ਹੋਏ ਅੰਦਰ ਦੇ ਸ਼ਬਦ ਨੂੰ ਜਪੇਗਾ ਦਿਨੇ ਰਾਤੀ ਪਲ ਪਲ, ਤੋ ਤੇਰੀ ਜੀਵਾਤਮਾ ਜੋ ਹੈ ਮੁਕਤੀ ਪ੍ਰਾਪਤ ਕਰੇਗੀ, ਆਵਾਗਮਨ ਤੋਂ ਮੁਕਤ ਹੋ ਜਾਏਗੀ, ਤੈਨੂੰ ਵਿਖੁੰਠ ਯਾਨੀ ਕਿ ਸੱਚਖੰਡ ਦੀ ਪ੍ਰਾਪਤੀ ਹੋਏਗੀ। ਅਗਲੀ ਤੋਂ ਕੋਈ ਸਪਸ਼ਟ ਕਰਦੇ ਨੇ, ਅੰਮ੍ਰਿਤ ਨਾਮ ਪਰਮੇਸ਼ਵਰ ਤੇਰਾ, ਜੋ ਸਿਮਰੈ ਸੋ ਜੀਵੈ। ਅੰਮ੍ਰਿਤ ਕਿੱਥੇ ਹੈ? ਉਹ ਨਾਮ ਦੇ ਵਿੱਚ ਹੈ। ਉਹ ਨਾਮ ਕਿਹਦਾ ਹੈ? ਉਹ ਸਤਿਨਾਮ ਦਾ ਹੈ। ਉਹ ਸਤ ਦੇ ਵਿੱਚ ਕੀ ਹੈ? यानी कि वह परमात्मा जो है वह शब्द स्वरूप है, उस जो शब्द नूं असीं नाम किया है उहदे विच अमृत ने। नौ निध अमृत प्रभ का नाम, नौ निधियां किथे ने? अमृत दे विच ने। और अमृत किथे है? वह प्रभु दे नाम दे विच है। उस नाम नूं किथे असीं प्राप्त कर सकते हैं? वह सिर्फ नौ द्वारे खाली करके दसवें द्वार दे विच दिन रात तुनकारे दे रहा, यह सिर्फ सानू उत्थे ही मिल सकता। असीं किथे लभ रहे हां? नौ द्वारां दे विच। वह नौ द्वारा दे विच ना वह है वे और ना सदे सानू प्राप्त होएगा। अगली तुक विच होर स्पष्ट करते हैं कि यह किन्हां नूं प्राप्त होंदा है? जिन्हां दा तुर तो कर्म बनता है। हुण अगे भी गुरु साहबां ने स्पष्ट किया है कि तुर दा कर्म किस दा बनता है? जिहड़ी जीवात्मा पल पल अपने गुरु दे उपदेशां दे उपर अमल करती है, वह अपने आप ही यह नियम है कि यह किरिया दे हिसाब दे नाल वह कर्म बनता जाता है। बाकी दे कर्म निष्कामता दे हो जाते हैं, बंधनकारी प्रभाव तो जीवात्मा मुक्त हो जाती है और उसका तुरदा कर्म बनता जाता है। जदों वह तुरदा कर्म बनता जाता है तो उही वह कर्म बन करके सतगुरु लै करके आते हैं तो उस जीवात्मा नूं जो है इस तो निर्मल करते हैं, मन के विकारा तो कढ़ते हैं। उही जन जो है निर्मल थीवे। वह किहड़े जन ने? जिन्होंने उदम करके अपने उस फरमान नूं, उस दरगाह दे हुक्म नूं लिखवा लिया है। बाकी किसे नूं इस फल की प्राप्ति नहीं होंदी। सो इसका अधूरा अर्थ कदी नहीं कढ़ना कि परमात्मा जदों चाहेगा उदों कढ़ेगा। उस तो अगली तो कुछ होर स्पष्ट करते हैं, सिमर सिमर सुख पावे, श्वास श्वास संभाले। इसका भाव की है? ये जो उपदेश दे रहे ने ये अंदर दे नाल संबंध रखता है। ई लोक परलोक संघ सहाई, लोक ए लोक परलोक यानी के मरण तो बाद जींदे जी मरण का मजबून है। इस दे ए भाव नहीं है कि जदों असी मर जावांगे तो सतगुरु संभाल करनगे। सतगुरु तो जींदे जी संभाल करन वास्ते आए ने। मरण के बाद का मजबून तो काल दा अद्धा हिस्सा है, उहदा हक है कि जीवात्मा जिस पासे मर्जी चली जावे। हुण काल दा ध्यान कीता, झूठे संसार दा ध्यान कीता कि जीवात्मा अपने आप मरण तो बाद उसका ध्यान करेगी और काल दे मूंह च जाएगी। सतगुरां दा कोई अर्थ ही नहीं रह जांदा। तो सतगुरां दा इत्थे भाव है इस तुक दे विच कि वह जींदे जी संभाल करते ने इस लोक दे विच भी, और जदों सुरत सिमट करके अंतर दे विच सतगुरु प्रगट हुंदे ने, बाकी मंडलां नूं पार करना हुंदा है, उत्थे काल दी जिहड़ी भयानक आंधी चल रही हुंदी है, ऐसी भयानक फिसलन है, ऐसे ऐसे नूरानी चेहरे ने, ऐसी ऐसी ताकतां रिधियां सिधियां ने कि कोई जीवात्मा उस सुंदर रचना नूं, सतसंगत जी ध्यान देना, कि देख करके पार नहीं कर सकती। इस तों विचार कर लो कि कैसी भयानक फिसलन है। असीं तां पहले अहंकार च बैठे हां कि असीं पौड़ियां पढ़दे हां अपने आप ही पार चले जावांगे, सतगुरां दी लोड़ ही कोई नहीं। बेशक कोई शक नहीं कि सारे ही जितनी भी बाणी है सतगुरां दे मुखारबिंद चों उत्पन्न है, सारे ही नाम ने, सारे नूं असीं जपी जा रहे हां। पर एक गल याद रखना, यह अंदर का जिहड़ा मजबून है यह पूर्ण सतगुरु के बगैर कदे पूरा नहीं हो सकता। असी एक पौड़ी एक पग भी नहीं अंदर चल सकते। हजारा साल तप कीतियां हुई जीवात्मा ऋषि मुनि अज भी इस सुंदर रचना दे विच जिसले तुसी अंदर जाओगे तो जा करके देख लेना, एक टकटक ही लगा करके उस जोत दी उस रोशनी नू उस ईश्वरीय ताकत नू देख रहे ने, अगे एक कदम नहीं चल सके। मतलब छेवें चक्कर आ गया, चक्कर दे विच ही फसे हुए ने। यह हालत है साडी। और असी पंजवें मुकाम तुर जिसनू सचखंड कहा जाता उस दे विच कहड़े युग विच असी पहुंचांगे? बिना सतगुरु के अंदर का रस्ता तय नहीं हो सकता। इस तुक का यही भाव है कि तुसी प्यार दे नाल उसका जाप करो। इत्थे एक उपदेश सतगुरु होर देंदे ने, 100 साल अख बंद करके पूरन सतगुरु के शब्दां नू जाप करते रहिए ते सानू ओ लाभ प्राप्त नहीं हो सकता जड़ा कि एक जीवात्मा बड़े प्यार दे नाल एक मन एक चित स्थिर हो करके मन आत्मा दे नाल निरत और सिरत नू स्थिर करके उसनू जपदी है ते ओ लाभ प्राप्त हुंदा। हुण विचार कर लो, 100 साल की भगती पूरन सतगुरां दे दित्ते हुए शब्दां दी भगती और एक जीवात्मा दी प्यार भरा एक पल एक क्षण, यह है कीमत उस प्यार दी। सो अंदर दा यह मजबून प्यार दा है, खाना पूर्ति दा मजबून नहीं है। असी सारे दे सारे खाना पूर्ति कर रहे हैं, क्यों? क्योंकि असी जाप जो कर रहे हैं किसी ना किसी आशा या तृष्णा नूं मुख रख करके। साडे अंदर शोक नहीं है। एक जवान नूं लिया जाए, आज जवान दा मजबून है कि असी 36 मसाले जो है पैदा कर लेने। किस वास्ते? इस जवान नूं खुश करन वास्ते, क्योंकि सानू शौक है तरह तरह के स्वाद लगाण दा। ਖਾਣਾ ਖਾਣ ਦਾ ਤੇ ਸਾਨੂੰ ਉਹ ਸ਼ੌਕ ਨੇ ਕਿੱਥੇ ਪਹੁੰਚਾ ਤਾ, 36 ਤਰੀਕੇ ਦੇ ਮਸਾਲੇ ਪੈਦਾ ਕਰਵਾ ਤੇ। ਔਰ ਜਦੋਂ ਸਾਨੂੰ ਇਹ ਸ਼ੌਕ ਪੈਦਾ ਹੋਏਗਾ ਨਾ ਕਿ ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ, ਇਸ ਦੁੱਖ ਚੋਂ ਨਿਕਲਣਾ ਚਾਹੁੰਦੇ ਹਾਂ, ਸਾਧ ਸੰਗਤ ਜੀ ਆਪਣੇ ਆਪ ਹੀ ਇਹ ਕਾਲ ਦੇ ਜਿਤਨੇ ਹਥਿਆਰ ਨੇ ਨਾ ਉਹਨਾਂ ਦੇ ਖਿਲਾਫ਼ ਅਸੀਂ ਇਹ ਨਵੇਂ ਵੱਡੇ ਹਥਿਆਰ ਕੱਢ ਲਵਾਂਗੇ ਆਪਣੇ ਆਪ। ਔਰ ਹਰ ਜੀਵਾਤਮਾ ਅਲੱਗ ਅਲੱਗ ਤਰੀਕੇ ਦਾ ਹਥਿਆਰ ਘੜੇਗੀ। ਕਿਉਂ? ਕਿਉਂਕਿ ਹਰੇਕ ਦੀ ਜ਼ਿੰਦਗੀ ਦਾ ਮਜ਼ਮੂਨ ਕਰਮਾਂ ਦੇ ਹਿਸਾਬ ਦੇ ਨਾਲ ਅਲੱਗ ਅਲੱਗ ਹੈ। ਸਭ ਨੂੰ ਕੋਈ ਇੱਕ ਉਪਦੇਸ਼ ਨਹੀਂ ਹੋ ਸਕਦਾ, ਔਰ ਸਭ ਨੂੰ ਇੱਕ ਉਪਦੇਸ਼ ਤੇ ਸਿਰਫ ਇਹ ਹੈ ਕਿ ਆਪਣੇ ਅੰਦਰ ਸ਼ੌਕ ਪੈਦਾ ਕਰੋ ਉਸ ਪਰਮਾਤਮਾ ਨੂੰ ਮਿਲਣ ਦਾ, ਉਹ ਪਰਮਾਤਮਾ ਜੋ ਸਤਿਗੁਰੂ ਦੇ ਅੰਦਰ ਪ੍ਰਗਟ ਹੈ। ਮੌਖਿਕ ਰੂਪ ਦੇ ਨਾਲ ਸਤਿਗੁਰੂ ਸਤਿਗੁਰੂ ਕਰਨ ਦੇ ਨਾਲ ਸਤਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸ਼ੌਕ ਪੈਦਾ ਕਰੋ ਕਿ ਅਸੀਂ ਮਿਲ ਜਾਣਾ ਹੈ, ਆਪਣੀ ਹਸਤੀ ਮਿਟਾ ਦੇਣੀ ਹੈ। ਉਸ ਤੋਂ ਅੱਗੇ ਗੁਰੂ ਸਾਹਿਬਾਂ ਨੇ ਜਪਜੀ ਸਾਹਿਬ ਦੀਆਂ ਜੋ 7ਵੀਂ ਪੌੜੀ ਹੈ ਉਹ ਲਈ ਸੀ। ਇੱਕ ਦੋ ਜੀਬੈ ਲੱਖ ਹੋਏ, ਲੱਖ ਹੋਏ ਲੱਖ ਬੀਸ, ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਸ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਵਿੱਚ ਕੀ ਉਪਦੇਸ਼ ਕੀਤਾ ਹੈ ਕਿ ਇੱਕ ਦੋ ਨਹੀਂ ਲੱਖ ਕਹਿ ਲਓ, ਲੱਖ ਵੀ ਕਹਿੰਦੇ ਨੇ ਲੱਖ ਵੀ ਘੱਟ ਹੈ, 20 ਲੱਖ ਕਹਿ ਲਓ, ਇਹ ਸ਼ਬਦਾਂ ਦਾ ਅਧੂਰਾਪਨ ਹੈ ਕਿ ਲੱਖ 2 ਲੱਖ 20 ਲੱਖ। ਇਹ ਸਮਝਾਉਣ ਦਾ ਸਿਰਫ ਇੱਕ ਤਰੀਕਾ ਹੈ। ਸਤਿਗੁਰੂ ਜੀ ਉਪਦੇਸ਼ ਕਰਦੇ ਨੇ ਕਿ 20 ਲੱਖ ਜੀਵਾਂ ਵੀ ਅਗਰ ਤੈਨੂੰ ਪ੍ਰਾਪਤ ਹੋ ਜਾਣ ਨਾ ਤੇ ਤੂੰ ਸ਼ੁਕਰ ਜਾਣ ਉਸ ਇੱਕ ਜਗਦੀਸ਼ ਇੱਕ ਪਰਮਾਤਮਾ ਨੂੰ ਤੂੰ ਯਾਦ ਕਰ 20 ਲੱਖ ਜੀਵਾਂ ਦੇ ਨਾਲ। ਔਰ ਸਾਨੂੰ ਸਾਧ ਸੰਗਤ ਜੀ ਇੱਕ ਜੀਵ ਮਿਲੀ ਹੈ ਔਰ ਇੱਕ ਜੀਵ ਦੇ ਨਾਲ ਅਸੀਂ ਸੰਸਾਰ ਨੂੰ ਜਪਦੇ ਹਾਂ, ਉਸ ਪਰਮਾਤਮਾ ਨੂੰ ਨਹੀਂ ਜਪਦੇ। ਕਿਆ ਅਸੀਂ ਇਸ ਪੌੜੀ ਨੂੰ ਪੜ੍ਹ ਕਰਕੇ ਸਾਡਾ ਧਿਆਨ ਨਹੀਂ ਜਾਂਦਾ ਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਸ ਜਪਣ ਨੂੰ ਕਿਹਾ ਹੈ ਕਿ 20 ਲੱਖ ਜੀਵਾਂ ਹੋਣ ਤੇ ਸਤਿਗੁਰੂ ਦਾ ਨਾਂ ਲਓ, ਉਸ ਪਰਮਾਤਮਾ ਨੂੰ ਯਾਦ ਕਰੋ। ਔਰ ਅਸੀਂ ਇਸ ਤੁਕ ਨੂੰ ਹੀ ਰਗੜੀ ਜਾ ਰਹੇ ਹਾਂ ਸਵੇਰੇ ਸ਼ਾਮ, ਕਿਆ ਇਹਦੇ ਵਿੱਚੋਂ ਸਤਿਗੁਰੂ ਜਾਂ ਕੋਈ ਈਸ਼ਵਰ ਨੇ ਪ੍ਰਗਟ ਹੋ ਜਾਣਾ ਹੈ? ਕੈਸੀ ਹੂੜ ਮਤ ਹੈ, ਕੈਸੀ ਮਨ ਮਤ ਹੈ, ਸਦੀਆਂ ਤੋਂ ਅਸੀਂ ਪੜ੍ਹ ਪੜ੍ਹ ਕੇ ਆਪਣੀ ਜ਼ਿੰਦਗੀ ਨੂੰ ਖੱਜਲ ਕਰੀ ਬੈਠੇ ਹਾਂ, ਇਸ ਤੋਂ ਨਿਚਲੇ ਦਰਜੇ ਦੀ ਭਗਤੀ ਨਹੀਂ ਹੈ। ਇਸੇ ਕਰਕੇ ਜ਼ਬਾਨ ਦੀ ਜੋ ਸਿਮਰਨ ਹੈ ਇਹ ਨਿਚਲੇ ਦਰਜੇ ਦਾ ਯਾਨੀ ਕਿ ਪਹਿਲੇ ਦਰਜੇ ਦਾ ਸਿਮਰਨ ਕਿਹਾ ਗਿਆ ਹੈ। ਇਹ ਕਦੀ ਵੀ ਜੀਵਾਤਮਾ ਨੂੰ ਉਹ ਲਾਭ ਨਹੀਂ ਦੇ ਸਕਦਾ ਜਿਹੜਾ ਕਿ ਆਵਾਗਮਨ ਤੋਂ ਮੁਕਤ ਕਰਾ ਸਕੇ। ਅਗਲੀ ਪੌੜੀ ਦੇ ਵੀ ਸਪਸ਼ਟ ਕਰਦੇ ਨੇ ਕਿ ਇਹ ਇੱਕ ਰਸਤਾ ਹੈ, ਇਹ ਰਸਤਾ ਕਿਹੜਾ ਹੈ? ਇਹ ਪੌੜੀਆਂ ਨੇ ਛੱਤ ਤੱਕ ਪਹੁੰਚਣ ਦੀਆਂ। ਹੁਣ ਸਾਡੀ ਛੱਤ ਕਿਹੜੀ ਹੈ? ਸੱਚਖੰਡ ਦੀ। ਤੋ ਕੀ ਸਪਸ਼ਟ ਕਰਦੇ ਨੇ ਕਿ ਜਦ ਤੱਕ ਤੂੰ ਇਸ ਪੌੜੀ ਦੇ ਉੱਪਰ ਚੜੇਗਾ ਨਹੀਂ ਤੈਨੂੰ ਛੱਤ ਦੀ ਪ੍ਰਾਪਤੀ ਨਹੀਂ ਹੋ ਸਕਦੀ। ਹੁਣ ਪੌੜੀ ਤੇ ਚੱਪਣ ਦਾ ਕੀ ਭਾਵ ਹੈ ਕਿ ਇਹ ਤੈਨੂੰ 20 ਲੱਖ ਜੀਵਾਂ ਅਗਰ ਮਿਲੀਆਂ ਨੇ ਤੇ ਪ੍ਰੈਕਟੀਕਲ ਤੌਰ ਤੇ ਤੂੰ ਉਸਦਾ ਜਾਪ ਕਰ, ਬਾਹਰੋਂ ਜਾਪ ਕਰ ਜੋ ਉਪਦੇਸ਼ ਹੈ ਉਹਦੇ ਉੱਪਰ ਅਮਲ ਕਰਨਾ ਹੈ, ਅੰਦਰ ਦਾ ਜਾਪ ਕਰ ਜੋ ਸਤਿਗੁਰਾਂ ਨੇ ਤੈਨੂੰ ਸਤਨਾਮ ਦਾ ਉਪਦੇਸ਼ ਦਿੱਤਾ ਹੈ ਉਸਦਾ ਤੂੰ ਜਾਪ ਕਰ। ਗੁਰੂ ਨਾਨਕ ਸਾਹਿਬ ਜੀ ਨੇ